ਦੋ ਤੇਗਾਂ ਮੀਰੀ ਤੇ ਪੀਰੀ ਦੀਆਂ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਧਾਰੀ ਹੋ ਕੇ ਗੁਰਤਾ ਗੱਦੀ ਤੇ ਬੈਠੇ ਔਰ ਗੁਰਤਾ ਗੱਦੀ ਤੇ ਬੈਠ ਕੇ ਗੁਰਸਿੱਖੀ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਕਿ ਕਿਵੇਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ। ਆ ਚੌਥੀ ਜੰਗ ਆਰੰਭ ਹੋ ਰਹੀ ਹੈ। ਪੈਂਦੇ ਖਾਂ ਦੇ ਸਮੇਤ ਖੋਜੇ ਅਨਵਰ ਖਾਂ ਨੇ ਜਾ ਕੇ ਦੱਸਿਆ ਕਿ ਅੱਜ ਆਪਾਂ ਨੂੰ ਰਾਤ ਨੂੰ ਹੀ ਹਮਲਾ ਕਰਨਾ ਚਾਹੀਦਾ ਕਿਉਂਕਿ ਗੁਰੂ ਜੀ ਨੂੰ ਕੋਈ ਖਬਰ ਨਹੀਂ ਹੈ ਕਿ ਫੌਜਾਂ ਆ ਗਈਆਂ ਨੇ, ਸਿਪਾਹੀ ਆ ਗਏ। ਉਹ ਤਾਂ ਆਪਣੇ ਸੁਭਾਵਕ ਸੁਭਾਵ ਨਾਲ ਹੀ ਬੈਠੇ ਨੇ। ਅਚਨ ਚੇਤ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਮੁਕਾਈਏ ਜਾਂ ਗੁਰੂ ਨੂੰ ਕੈਦੀ ਬਣਾ ਲਈਏ। ਪੈਂਦੇ ਖਾਂ ਨੇ ਆਖਿਆ ਜੀ ਇਹ ਤਾਂ ਦਰੁਸਤ ਗੱਲ ਹੈ। ਕੁਤਬ ਖਾਨ ਨੇ ਵੀ ਇਹੀ ਹਾਮੀ ਭਰੀ। ਕਾਲੇ ਖਾਂ ਸਮੇਤ 75,000 ਤੋਂ ਵੀ ਵੱਧ ਫੌਜਾਂ ਚੜ ਕੇ ਚੱਲੀਆਂ। ਜਲੰਧਰ ਤੋਂ ਚੱਲੇ ਨੇ ਇਹ ਕਹਿ ਕੇ, ਕਹਿੰਦੇ ਜੀ ਅਸੀਂ ਤਾਂ ਰੋਪੜ ਨੂੰ ਜਾ ਰਹੇ ਹਾਂ ਤਾਂ ਜੋ ਕਿਤੇ ਗੱਲ ਸਾਡੀ ਪ੍ਰਗਟ ਹੋ ਕੇ ਸਾਹਮਣੇ ਨਾ ਆਵੇ ਕਿ ਅਸੀਂ ਹਮਲਾ ਕਰਕੇ ਗੁਰੂ ਘਰ ਜਾ ਰਹੇ ਹਾਂ। ਚਲਦਿਆਂ ਚਲਦਿਆਂ ਰਸਤੇ ਵਿੱਚ ਇੱਕ ਮਲਕ ਦਤਾਰ ਨਾਮ ਦਾ ਵੀ ਇਹਨਾਂ ਨੂੰ ਸੂਰਮਾ ਮਿਲਿਆ। ਉਹਦੇ ਨਾਲ ਵੀ ਕੁਝ ਫੌਜਾਂ ਸੀ, ਉਹਨੂੰ ਵੀ ਨਾਲ ਰਲਾ ਲਿਆ। ਚੱਲ ਕੇ ਪੈਂਦੇ ਖਾਂ ਦੇ ਪਿੰਡ ਛੋਟੇ ਮੀਰ ਪਹੁੰਚੇ ਨੇ। ਛੋਟੇ ਮੀਰ ਰਾਤ ਦਾ ਸਮਾਂ ਸੀ ਤੇ ਲੁਟੇਰੇ ਬਹੁਤ ਜ਼ਿਆਦਾ ਸੀ ਨਾਲ। ਜਦੋਂ ਧੂੜ ਉੱਡ ਕੇ ਪਿੰਡ ਤੇ ਪਈ, ਗਰਦ ਵਿੱਚ ਪਿੰਡ ਸਾਰਾ ਮਿਲ ਗਿਆ। ਸਾਰੇ ਪਿੰਡ ਵਿੱਚ ਲੁੱਟ ਸੁੱਟ ਸ਼ੁਰੂ ਹੋ ਗਈ, ਮਕਾਨ ਥੇ ਬਣ ਗਏ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਕੀਤਾ ਸੀ ਨਾ, ਛੋਟੇ ਮੀਰ ਰਸਾਤਲ ਜਹ, ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਦਾ ਪੂਰਾ ਹੋ ਗਿਆ। ਇਸ ਤਰ੍ਹਾਂ ਸਾਰਾ ਪਿੰਡ ਤਹਿਸ ਨਹਿਸ ਹੋ ਗਿਆ। ਇਹ ਹੁਣ ਛੋਟੇ ਮੀਰ ਪਿੰਡ ਵਿੱਚ ਬਹਿ ਕੇ ਨਾ ਕਾਲੇ ਖਾਂ ਨੇ, ਕੁਤਬ ਖਾਂ ਨੇ, ਖੋਜੇ ਅਨਵਰ ਖਾਂ ਨੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਪੈਂਦੇ ਖਾਂ ਦੇ ਸਮੇਤ ਮਸਲਤ ਕੀਤੀ ਹੈ। ਸ੍ਰੀ ਕਰਤਾਰਪੁਰ ਸਾਹਿਬ ਤੇ ਹਮਲਾ ਕਰ ਰਹੇ ਨੇ। ਆਓ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਸਹਿਤ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਸਤਿਗੁਰ ਹਰਗੋਬਿੰਦ ਜੀ ਬੜੇ ਬਹਾਦਰ ਧੀਰ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੋ ਬੜੇ ਬਹਾਦਰ ਵੀਰ ਯੋਧੇ ਨੇ, ਸੂਰਮੇ ਨੇ, ਤਦੇ ਉਹਨਾਂ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬੋ ਪਰਉਪਕਾਰੀ। ਐਸੇ ਮਹਾਨ ਵੀਰ ਯੋਧੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ।
ਮਾਰਨ ਕਾਸਿਓ ਖਾਨ ਕੋ ਲਕ ਨਿੰਦਕ ਬੇਪੀਰ।
ਖੋਜੇ ਅਨਵਰ ਖਾਂ ਨੂੰ ਸਤਿਗੁਰਾਂ ਨੇ ਮਾਰ ਕੇ ਆਪਣੇ ਦਰਬਾਰ ਚੋਂ ਕਢਾਇਆ। ਗੁਰੂ ਕੇ ਸਿੱਖਾਂ ਨੇ ਸੂਰਮਿਆਂ ਨੇ ਅਨੇਕ ਪ੍ਰਕਾਰ ਦੀ ਮਾਰ ਮਾਰਦਿਆਂ ਇਸ ਅਨਵਰ ਖਾਂ ਨੂੰ ਗੁਰੂ ਸਭਾ ਚੋਂ ਕੱਢਿਆ। ਇਸ ਕਰਕੇ ਕੱਢਿਆ ਕਿਉਂਕਿ ਇੱਕ ਤਾਂ ਇਹ ਗੁਰੂ ਕਾ ਨਿੰਦਕ ਹੈ, ਦੂਜਾ ਬੇਪੀਰ ਹੈ, ਇਹਦਾ ਕੋਈ ਗੁਰੂ ਪੀਰ ਨਹੀਂ ਹੈ।
ਪਾਦੜੀ ਛੰਦ ਕਰ ਖਾਨ ਪਾਨ ਸਵਧਾਨ ਵੀਰ।
ਇਧਰ ਸਾਰੇ ਸੂਰਮੇ ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਛੱਕ ਕੇ ਸਤਿਗੁਰਾਂ ਦੇ ਜਿੰਨੇ ਸੂਰਮੇ ਬਹਾਦਰ ਨੇ ਉਹ ਸਾਵਧਾਨ ਹਨ।
ਕਰਤਾਰਪੁਰੇ ਚੋਂ ਦਿਸ਼ਨ ਪੀਰ।
ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਸੂਰਮਿਆਂ ਨੇ ਆਪੋ ਆਪਣੀਆਂ ਥਾਵਾਂ ਤੇ ਪੜਾ ਕੀਤੇ ਕਿਉਂਕਿ ਸਤਿਗੁਰਾਂ ਨੂੰ ਖਬਰ ਹੋ ਚੁੱਕੀ ਸੀ ਕਿ ਤੁਰਕਾਂ ਦਾ ਦਲ ਆ ਚੁੱਕਾ ਹੈ। ਇਸ ਕਰਕੇ ਫੌਜਾਂ ਤਿਆਰ ਬਰ ਤਿਆਰ ਨੇ। ਸਤਿਗੁਰਾਂ ਦੇ ਸੂਰਮੇ ਬਹਾਦਰ ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਮੋਰਚਾ ਬੰਦੀ ਕਰੀ ਬੈਠੇ ਹਨ। ਸਤਿਗੁਰਾਂ ਦੇ ਅੱਧੇ ਕ ਸੂਰਮੇ ਸਨਦਬੱਧ ਹੋਏ ਨੇ, ਅੱਧੇ ਸੂਰਮੇ ਜਿੰਨੀ ਫੌਜ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ, ਉਹਦੇ ਚੋਂ ਅੱਧੀ ਫੌਜ ਮਹਾਰਾਜ ਜੀ ਦੀ ਸੰਦਬੱਧ ਹੈ, ਸ਼ਸਤਰਧਾਰੀ ਹੋ ਕੇ ਖੜੀ ਹੈ।
ਵਿਸਰਾਮ ਹੇਤ ਲਿਓ ਅਰਧ ਸੋਏ।
ਜਿਹੜੇ ਅੱਧੇ ਸੂਰਮੇ ਨੇ ਉਹ ਆਰਾਮ ਕਰਨ ਲੱਗ ਪਏ ਨੇ, ਸਾਰਿਆਂ ਦੇ ਜਾਗਣ ਦਾ ਕੋਈ ਪ੍ਰਯੋਜਨ ਨਹੀਂ ਸੀ। ਇਸ ਕਰਕੇ ਅੱਧੇ ਕ ਸੂਰਮੇ ਤਿਆਰ ਬਰ ਤਿਆਰ ਹੋ ਕੇ ਜਾਗ ਰਹੇ ਨੇ ਸੰਦਬੱਧ ਹੋ ਕੇ, ਅੱਧੇ ਕ ਸੂਰਮੇ ਆਰਾਮ ਕਰ ਰਹੇ ਨੇ। ਜਿਹੜੇ ਆਰਾਮ ਕਰ ਰਹੇ ਨੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਪਏ ਨੇ ਵੀ ਜੇ ਲੋੜ ਪਵੇ ਇਕਦਮ ਜਾਗਦਿਆਂ ਸ਼ਸਤਰ ਪਕੜ ਕੇ ਜੰਗ ਦੇ ਮੈਦਾਨ ਚ ਲੜਿਆ ਜਾ ਸਕੇ। ਸੰਦਬੱਧ ਹੋ ਕੇ ਸ਼ਸਤਰਧਾਰੀ ਹੋ ਕੇ ਅੱਧੇ ਸੂਰਮੇ ਖਲੋ ਕੇ ਪਹਿਰਾ ਦੇ ਰਹੇ ਨੇ, ਔਰ ਅੱਧਿਆਂ ਨੇ ਆਰਾਮ ਕੀਤਾ ਹੈ।
ਤੁਰਕਾਂ ਸੈਨ ਤੇ ਬਨ ਸੁਚੇਤ,
ਤੁਰਕਾਂ ਦੀਆਂ ਆਉਂਦੀਆਂ ਹੋਈਆਂ ਫੌਜਾਂ ਤੋਂ ਸੁਚੇਤ ਬਣ ਕੇ ਸਾਵਧਾਨ ਬਣ ਕੇ ਸੂਰਮੇ ਖੜੇ ਹਨ।
ਸੁਣ ਸ਼ਬਦ ਉਠੋ ਸਭ ਜੰਗ ਏਤ,
ਸਾਰੇ ਸਿਪਾਹੀਆਂ ਨੂੰ ਇੱਕ ਦੂਜੇ ਨੂੰ ਤਾਗੀਦ ਕਰ ਦਿੱਤੀ ਹੈ ਕਿ ਜਦੋਂ ਵੀ ਜੰਗ ਦਾ ਸ਼ਬਦ ਤੁਹਾਨੂੰ ਸੁਣੇ, ਨਗਾਰਿਆਂ ਦੀ ਆਵਾਜ਼ ਸੁਣੇ, ਗੋਲੀਆਂ ਦੇ ਚੱਲਣ ਦੀ ਆਵਾਜ਼ ਸੁਣੇ, ਤੇ ਇੱਕਦਮ ਸਾਰਿਆਂ ਨੇ ਉੱਠ ਕੇ ਤਿਆਰ ਉਬਰ ਤਿਆਰ ਹੋ ਜਾਣਾ। ਕਿਸੇ ਨੇ ਆਲਸ ਜਾਂ ਦਲਿੱਦਰ ਨਹੀਂ ਕਰਨਾ, ਸਭ ਨੇ ਤਿਆਰ ਉਬਰ ਤਿਆਰ ਹੋ ਜਾਣਾ ਜੰਗ ਲੜਨ ਵਾਸਤੇ।
ਗੁਲਕਾਂ ਬਰੂਦ ਲਈ ਜਾ ਸੰਭਾਲ,
ਗੋਲੀਆਂ ਤੇ ਬਰੂਦ ਸੰਭਾਲ ਲਵੋ, ਬੰਦੂਕਾਂ ਤਿਆਰ ਕਰਕੇ ਰੱਖੋ, ਵਿੱਚ ਦੋ ਦੋ ਗੋਲੀਆਂ ਠੋਕ ਕੇ ਰੱਖੋ। ਜਦੋਂ ਤੁਰਕਾਂ ਦਾ ਦਲ ਚੜ ਕੇ ਆਵੇ, ਬੰਦੂਕਾਂ ਤਿਆਰ ਹੋਣਗੀਆਂ, ਤੋੜੇ ਤੁਖਾ ਕੇ ਰੱਖਣਾ, ਤੇ ਤੋੜੇ ਤੁਖਾ ਕੇ ਨਾਲ ਪਲੀਤੇ ਤੁਖਾ ਦੇਣੇ ਤੇ ਗੋਲੀਆਂ ਦਾਗ ਦੇਣੀਆਂ ਹਨ।
ਸੁਣ ਸੁਪੱਟ ਗੁਰੂ ਕੇ ਬਲੀ ਵਿਸਾਲ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੁਪੱਟ ਸੂਰਮੇ ਜਿਹੜੇ ਬੜੇ ਬਲੀ ਨੇ, ਬੜੇ ਵਿਸ਼ਾਲ ਬਲ ਨੂੰ ਧਾਰਨ ਕਰਨ ਵਾਲੇ ਬਹਾਦਰ ਯੋਧੇ ਹਨ।
ਗੁਰ ਹੁਕਮ ਪਾਏ ਵੈ ਕੈ ਸੁਚੇਤ,
ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਸੂਰਮੇ ਸੁਚੇਤ ਖੜੇ ਨੇ, ਸਾਵਧਾਨ ਨੇ ਸਾਰੇ ਸੂਰਮੇ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਾਮ ਨੂੰ ਹੀ ਸਾਰਿਆਂ ਨੂੰ ਹੁਕਮ ਕਰ ਦਿੱਤਾ ਸੀ ਕਿ ਖੋਜੇ ਅਨਵਰ ਖਾਂ ਦੇ ਜਾਣ ਦੀ ਦੇਰੀ ਆ, ਇਹਨੇ ਨਾਲ ਹੀ ਫੌਜ ਚੜਾ ਕੇ ਲੈ ਆਉਣੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਸਾਰੇ ਸੂਰਮੇ ਸੁਚੇਤ ਤੇ ਸਾਵਧਾਨ ਹਨ।
ਗਰਜੇ ਬਿਲੰਦ ਬੜ ਜੰਗ ਹੇਤ,
ਸੂਰਮੇ ਗਰਜੇ ਨੇ ਮੁਛਹਿਰਿਆਂ ਤੇ ਹੱਥ ਮਾਰ ਕੇ ਤਾਂ ਤੇ ਮੁਛਹਿਰੇ ਚੜਾਉਂਦਿਆਂ ਕਹਿੰਦੇ, ਵਾਹ ਜੰਗ ਕਰਨ ਦਾ ਮੌਕਾ ਫੇਰ ਗੁਰੂ ਸਾਹਿਬ ਨੇ ਬਖਸ਼ਿਆ। ਕਹਿੰਦੇ ਇੰਨਾ ਚਾਓ ਹੈ ਸੂਰਮਿਆਂ ਦੇ ਅੰਦਰ ਲੜਨ ਦਾ, ਕਹਿੰਦੇ ਗਰਜੇ ਨੇ ਜੰਗ ਦੇ ਵਾਸਤੇ, ਜੰਗ ਦੇ ਮੈਦਾਨ ਚ ਲੜਨ ਵਾਸਤੇ ਸੂਰਮੇ ਗਰਜੇ ਹਨ।
ਗੈ ਸਿਪਰ ਖੜਗ ਕੱਟ ਕਸਨ ਕੀਨ,
ਢਾਲਾਂ ਤੇਗਾਂ ਉਹ ਆਪਣੇ ਸਰੀਰਾਂ ਤੇ ਧਾਰਨ ਕਰਕੇ ਸੂਰਮੇ ਤਿਆਰ ਉਬਰ ਤਿਆਰ ਨੇ, ਲੱਕਾਂ ਨਾਲ ਕਮਰ ਕੱਸੇ ਬੱਧੇ ਹੋਏ ਨੇ, ਚਮੜੇ ਦੀਆਂ ਪੇਟੀਆਂ ਨਾਲ ਕਈਆਂ ਨੇ ਲੱਕਾਂ ਕੱਸੀਆਂ ਹੋਈਆਂ ਨੇ।
ਨਿਜ ਨਿਜ ਤੁਰੰਗ ਪਰ ਪਾਏ ਜ਼ੀਨ,
ਆਪੋ ਆਪਣੇ ਘੋੜਿਆਂ ਤੇ ਸੂਰਮਿਆਂ ਨੇ ਕਾਠੀਆਂ ਪਾ ਕੇ ਘੋੜੇ ਵੀ ਤਿਆਰ ਰੱਖੇ ਨੇ ਕਿ ਜਾਂ ਜੋ ਮੌਕੇ ਤੇ ਕਾਠੀ ਪਾਉਣ ਦੀ ਲੋੜ ਨਾ ਪਵੇ, ਪਹਿਲਾਂ ਹੀ ਘੋੜਿਆਂ ਤੇ ਕਾਠੀਆਂ ਪਾ ਕੇ ਘੋੜੇ ਵੀ ਤਿਆਰ ਰੱਖੇ ਹਨ।
ਓਏ ਸਰੰਗ ਬੱਦ ਫਿਰ ਤੇ ਚਫੇਰੇ,
ਕਈ ਸੂਰਮੇ ਜਿਹੜੇ ਅੱਧੀ ਇੱਕ ਫੌਜ ਜਾਗਦੀ ਸੀ, ਉਹ ਸੰਦਬੱਧ ਹੋ ਕੇ ਨਗਰ ਦੇ ਚਾਰੇ ਪਾਸੇ ਫਿਰਦੇ ਨੇ, ਇਹ ਵੇਖਣ ਵਾਸਤੇ ਵੀ ਕਿਤੇ ਚਾਰੇ ਪਾਸਿਓ ਕਿਤੇ ਤੁਰਕ ਕਿਹੜੇ ਪਾਸਿਓ ਹਮਲਾ ਕਰ ਸਕਦੇ ਨੇ, ਕਿਸੇ ਵੀ ਪਾਸੋਂ ਹਮਲਾ ਕਰਕੇ ਆ ਸਕਦੇ ਸਨ। ਇਸ ਕਰਕੇ ਨਗਰ ਦੇ ਚਾਰੇ ਪਾਸੇ ਸਤਿਗੁਰਾਂ ਦੇ ਸੂਰਮੇ ਸੰਦਬੱਧ ਹੋ ਕੇ ਨੀਤੀਬੱਧ ਹੋ ਕੇ ਚਾਰੇ ਪਾਸੇ ਫਿਰਦੇ ਨੇ।
ਤੁਰਕਾਂ ਹਨ ਰਣ ਚੈ ਬਡੇਰੇ,
ਔਰ ਜੰਗ ਦੇ ਮੈਦਾਨ ਚ ਤੁਰਕਾਂ ਦੀ ਹਾਨੀ ਚਾਹੁੰਦੇ ਨੇ ਸੂਰਮੇ, ਚਾਹੁੰਦੇ ਨੇ ਕਿ ਆਉਂਦੇ ਹੋਏ ਤੁਰਕ ਜੰਗ ਦੇ ਮੈਦਾਨ ਚ ਸਾਰੇ ਹੀ ਮਾਰੇ ਜਾਣ, ਕੋਈ ਵੀ ਤੁਰਕ ਜੰਗ ਦੇ ਮੈਦਾਨ ਚ ਜਿਉਂਦਾ ਵਾਪਸ ਨਾ ਮੁੜੇ।
ਜਬ ਸਵਾ ਜਾਮ ਰਹਿ ਗਈ ਸੁਰਾਤ,
ਖਾਲਸਾ ਜੀ ਜਦੋਂ ਸਵਾ ਪਹਿਰ ਰਾਤ ਰਹਿ ਗਈ, ਸਾਰੀ ਰਾਤ ਬੀਤ ਗਈ, ਪਿਛਲੇ ਪਹਿਰ ਦਾ ਸਮਾਂ ਆ ਗਿਆ, ਜਦੋਂ ਸਵਾ ਕ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ।
ਗੁਰ ਗਿਰਾ ਪੜਤ ਸਿੱਖ ਫਿਰਤ ਜਾਤ,
ਸਵਾ ਪਹਿਰ ਰਾਤ ਰਹਿੰਦਿਆਂ ਜਿਹੜੇ ਸੁੱਤੇ ਸਿੱਖ ਸੀ ਉਹ ਵੀ ਜਾਗ ਪਏ, ਕਿਉਂਕਿ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਉੱਠਦੇ ਨੇ ਤੇ ਉੱਠ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਦੇ ਨੇ, ਤੇ ਕਹਿੰਦੇ ਸਵਾ ਪਹਿਰ ਰਾਤ ਰਹਿੰਦਿਆਂ ਗੁਰਸਿੱਖ ਉੱਠੇ ਨੇ, ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਪੜ੍ਹਦੇ ਫਿਰ ਰਹੇ ਨੇ। ਜਿਹੜੇ ਸੰਦਬੱਧ ਸੂਰਮੇ ਨੇ, ਸ਼ਸਤਰਧਾਰੀ ਸੂਰਮੇ ਨੇ ਆਲੇ ਦੁਆਲੇ ਫਿਰ ਰਹੇ ਨੇ, ਉਹ ਵੀ ਗੁਰਬਾਣੀ ਦਾ ਪਾਠ ਕਰ ਰਹੇ ਨੇ, ਗੁਰਬਾਣੀ ਦਾ ਜਾਪ ਕਰ ਰਹੇ ਨੇ।
ਧੁਨੇ ਉੱਠ ਤੂਚ ਸੁਣੇ ਅੰਤ ਦੂਰ,
ਉੱਚੀ ਉੱਚੀ ਆਵਾਜ਼ ਵਿੱਚ ਸਿੱਖ ਬਾਣੀ ਪੜ੍ਹਦੇ ਨੇ, ਉਹ ਬਾਣੀ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ। ਅੰਮ੍ਰਿਤ ਵੇਲੇ ਦਾ ਸਮਾਂ ਨਾ ਤੇ ਸ਼ਾਂਤੀ ਦਾ ਮਾਹੌਲ ਹੈ, ਇਸ ਕਰਕੇ ਜਦੋਂ ਕੋਈ ਸਿੱਖ ਬਾਣੀ ਪੜ੍ਹ ਰਹੇ ਨੇ, ਉੱਚੀ ਉੱਚੀ ਆਵਾਜ਼ ਵਿੱਚ ਪੜ੍ਹਦੇ ਨੇ, ਉਹ ਬਾਣੀ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ, ਦੂਰ ਦੂਰ ਤੱਕ ਪਹੁੰਚਦੀ ਹੈ।
ਕਰਤਾਰਪੁਰੇ ਚੋਂ ਗਿਰਦਪੁਰ,
ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਗੁਰਸਿੱਖ ਫਿਰ ਰਹੇ ਨੇ, ਸੰਦਬੱਧ ਹੋ ਕੇ, ਸ਼ਸਤਰਧਾਰੀ ਹੋ ਕੇ, ਤੇ ਗੁਰਬਾਣੀ ਪੜ੍ਹਦੇ ਪਹਿਰਾ ਦੇ ਰਹੇ ਨੇ, ਉੱਚੀ ਉੱਚੀ ਆਵਾਜ਼ ਵਿੱਚ ਗੁਰਬਾਣੀ ਦਾ ਜਾਪ ਕਰਦੇ ਹਨ।
ਜਬ ਸੁਣੀ ਆਨ ਤੁਰ ਕਾਨ ਕਾਨ,
ਤੁਰਕਾਂ ਦੀ ਫੌਜ ਚੁੱਪ ਚਪੀਤੇ ਆ ਰਹੀ ਸੀ ਤੇ ਜਦੋਂ ਗੁਰਬਾਣੀ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਕਾਲੇ ਖਾਂ ਦੇ, ਕਾਲੇ ਖਾਂ ਅਗਲੇ ਪਾਸੇ ਟੁਰਿਆ ਆਉਂਦਾ ਸੀ ਤੇ ਗੁਰਬਾਣੀ ਪੜ੍ਹ ਰਹੇ ਸੀ ਸਿੱਖ ਉੱਚੀ ਉੱਚੀ ਆਵਾਜ਼ ਵਿੱਚ, ਜਦੋਂ ਕਰਤਾਰਪੁਰ ਸਾਹਿਬ ਦੇ ਥੋੜਾ ਜਿਹਾ ਨੇੜੇ ਢੁਕੇ ਨਾ ਤੇ ਨੇੜੇ ਆਏ ਤੇ ਇਹਨਾਂ ਦੇ ਕੰਨਾਂ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਪਈਆਂ, ਗੁਰਬਾਣੀ ਦੀਆਂ ਪੰਕਤੀਆਂ ਦੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਈ।
ਔਰ ਪਏ ਸੁਧ ਕਰ ਕਪਟ ਹਾਨ,
ਜਦੋਂ ਗੁਰਬਾਣੀ ਇਹਨਾਂ ਦੇ ਕੰਨਾਂ ਵਿੱਚ ਪਈ ਤੇ ਇਹਨਾਂ ਦੇ ਹਿਰਦੇ ਸ਼ੁੱਧ ਹੋ ਗਏ। ਤੁਰਕਾਂ ਦੇ ਉੱਤੇ ਵੀ ਵੇਖੋ ਗੁਰਬਾਣੀ ਦਾ ਅਸਰ ਹੋਇਆ। ਗੁਰਬਾਣੀ ਚ ਖਾਲਸਾ ਜੀ ਪਾਰਸ ਕਲਾ ਵਰਤਾਉਂਦੀ ਹੈ, ਜੇ ਕੋਈ ਭਾਵਨਾ ਸਹਿਤ ਗੁਰਸਿੱਖ ਗੁਰਬਾਣੀ ਪੜ੍ਹਦਾ ਤੇ ਸੁਣਨ ਵਾਲੇ ਦੇ ਉੱਤੇ ਵੀ ਬੜਾ ਭਾਰੀ ਅਸਰ ਹੁੰਦਾ। ਇਹ ਨਾਮ ਜਪਣ ਵਾਲੀਆਂ ਰੰਗੀਆਂ ਰੂਹਾਂ ਸਨ, ਬਾਣੀ ਪੜ੍ਹ ਰਹੇ ਸੀ, ਉਹ ਬਾਣੀ ਦੀ ਆਵਾਜ਼ ਜਦੋਂ ਇਹਨਾਂ ਤੁਰਕਾਂ ਦੇ ਕੰਨਾਂ ਵਿੱਚ ਪਈ ਤੇ ਇਹਨਾਂ ਦੇ ਕਪਟ ਦੂਰ ਹੋ ਗਏ। ਪਹਿਲਾਂ ਤਾਂ ਕਪਟ ਕਰਕੇ ਆ ਰਹੇ ਸੀ ਨਾ ਵੀ ਚੁੱਪ ਚਪੀਤੇ ਹੀ ਹਮਲਾ ਕਰਕੇ ਧਰ ਦਬੋਚਾਂਗੇ ਗੁਰੂ ਸਾਹਿਬ ਦੇ ਸਮੇਤ ਸਾਰੇ ਸੂਰਮਿਆਂ ਨੂੰ, ਏਦਾਂ ਦਾ ਕਪਟ ਧਾਰ ਕੇ ਆ ਰਹੇ ਸੀ। ਜਦੋਂ ਇਹਨਾਂ ਨੇ ਗੁਰਬਾਣੀ ਸੁਣੀ ਤੇ ਸੁਣਦਿਆਂ ਸਾਰ ਇਹਨਾਂ ਦੇ ਹਿਰਦੇ ਸ਼ੁੱਧ ਹੋ ਗਏ ਤੇ ਮਨ ਦੇ ਕਪਟ ਨਿਵਿਰਤ ਹੋ ਗਏ।
ਤਬ ਕਾਲੇ ਖਾਂ ਬੋਲਿਓ ਸੁਣਾਏ,
ਜਦੋਂ ਮਨ ਸ਼ੁੱਧ ਹੋਇਆ ਨਾ ਤੇ ਕਪਟ ਦੂਰ ਹੋਇਆ ਹਿਰਦੇ ਦਾ ਤੇ ਕਾਲੇ ਖਾਂ ਬੋਲਿਆ, ਉਸ ਵੇਲੇ ਉੱਚੀ ਆਵਾਜ਼ ਚ ਕਹਿਣ ਲੱਗਾ,
ਅਬ ਭਇਓ ਨਿਰਜਨਿਓ ਸੁਜਾਏ,
ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ, ਆਪਾਂ ਹੁਣ ਨੇੜੇ ਆ ਪਹੁੰਚੇ ਆ ਕਰਤਾਰਪੁਰ ਦੇ, ਨੇੜੇ ਆ ਪਹੁੰਚੇ ਆ, ਬਿਲਕੁਲ ਗੁਰੂ ਦੀ ਨਗਰੀ ਦੇ ਨੇੜੇ ਆ ਟੁੱਕੇ ਹਾਂ।
ਸਮ ਕਾਤੁਰ ਦੁੰਦਪ ਨੈ ਬਜਾਏ,
ਆ ਗੱਲ ਮੈਨੂੰ ਚੰਗੀ ਨਹੀਂ ਪੀ ਲੱਗਦੀ ਕਿ ਆਪਾਂ ਕਾਇਰਾਂ ਵਾਂਗਰ ਹਮਲਾ ਕਰ ਰਹੇ ਹਾਂ। ਵੇਖੋ ਜਦੋਂ ਮਨ ਸ਼ੁੱਧ ਹੋਇਆ ਤੇ ਗੁਰੂ ਦੀ ਬਾਣੀ ਦੀ ਕਲਾ ਵਰਤੀ, ਕਹਿੰਦੇ ਆਪਾਂ ਕਾਇਰਾਂ ਵਾਂਗਰ ਹਮਲਾ ਕਰ ਰਹੇ ਹਾਂ, ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ, ਆਪਾਂ ਕੋਈ ਨਗਾਰਾ ਤਾਂ ਬਜਾਇਆ ਨਹੀਂ, ਹਮਲਾ ਕਰ ਰਹੇ ਹਾਂ ਨਗਰ ਗੁਰੂ ਕਰਤਾਰਪੁਰ ਤੇ, ਤੇ ਹਮਲਾ ਕਰਨ ਸਮੇਂ ਆਪਣਾ ਕੋਈ ਨਗਾਰਾ ਨਹੀਂ ਅਸੀਂ ਬਜਾਇਆ, ਨਗਾਰੇ ਤੇ ਚੋਭਾ ਨਹੀਂ ਮਾਰੀਆਂ।
ਅਨੁਚਿਤ ਗੱਤ ਨੈ ਮੋਏ ਸੁਆਏ,
ਇਹ ਬੜੀ ਅਨੁਚਿਤ ਗੱਲ ਹੈ, ਮੈਨੂੰ ਨਹੀਂ ਚੰਗੀ ਲੱਗਦੀ ਕਿ ਦੁਸ਼ਮਣ ਨੂੰ ਪਤਾ ਹੀ ਨਾ ਹੋਵੇ ਕਿ ਅਸੀਂ ਚੜ ਕੇ ਆਏ ਹਾਂ। ਪਹਿਲਾਂ ਤਾਂ ਚਾਹੁੰਦੇ ਸੀ ਵੀ ਉਹਨਾਂ ਨੂੰ ਪਤਾ ਹੀ ਨਾ ਲੱਗੇ ਅਸੀਂ ਧਰ ਦਬੋਚੀਏ ਜਾ ਕੇ, ਪਰ ਜਦੋਂ ਗੁਰਬਾਣੀ ਕੰਨਾਂ ਚ ਪਈ ਹਿਰਦੇ ਸ਼ੁੱਧ ਹੋਏ, ਕਾਲੇ ਖਾਂ ਕਹਿੰਦਾ ਏਦਾਂ ਥੋੜੀ ਗੱਲ ਬਣਦੀ ਹੈ, ਆਪਾਂ ਇਹ ਅਨੁਚਿਤ ਕੰਮ ਕਰੀਏ ਕਿ ਨਗਾਰਾ ਵਜਾਏ ਬਿਨਾਂ ਹੀ ਆਪਾਂ ਦੁਸ਼ਮਣ ਤੇ ਹਮਲਾ ਬੋਲ ਦਈਏ।
ਤਜ ਦਿਓ ਕਪਟ ਪਾ ਜੰਗ ਪੇਰ,
ਹੁਣ ਕਪਟ ਛੱਡ ਦਿਓ, ਆ ਛਲ ਤੇ ਫਰੇਬ ਤਿਆਗ ਦਿਓ, ਕਿਉਂਕਿ ਹੁਣ ਤਾਂ ਭੇੜ ਹੋਵੇਗਾ, ਹੁਣ ਤਾਂ ਰਣ ਤੱਤੇ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਆਪਾਂ ਆਹਮੋ ਸਾਹਮਣੇ ਹੋ ਕੇ ਲੜਨਾ, ਇਸ ਕਰਕੇ ਹੁਣ ਕਪਟ ਕਰਕੇ ਜੰਗ ਨਾ ਲੜੋ, ਹੁਣ ਸਾਹਮਣੇ ਹੋ ਕੇ ਸਿਰ ਮੱਥੇ ਤੇ ਜੰਗ ਕਬੂਲ ਕਰਕੇ ਲੜੋ।
ਤੌਂਸਨ ਬਜਾਏ ਅਵ ਕਰੋ ਨੇਰ,
ਤੌਂਸੇ ਬਜਾ ਕੇ ਨਗਾਰੇ ਬਜਾ ਕੇ ਹੁਣ ਨੇੜੇ ਹੋ ਕੇ ਢੁੱਕ ਕੇ ਜੰਗ ਕਰੀਏ ਤੇ ਨਗਾਰੇ ਬਜਾ ਕੇ ਹਮਲਾ ਕਰੀਏ।
ਕਹਿ ਕੁਤਬ ਖਾਨ ਅਰ ਪੈਂਦ ਖਾਨ,
ਜਦੋਂ ਕਾਲੇ ਖਾਂ ਨੇ ਗੱਲ ਕਹੀ ਕਿ ਆਪਾਂ ਨੂੰ ਨਗਾਰੇ ਬਜਾ ਕੇ ਹਮਲਾ ਕਰਨਾ ਚਾਹੀਦਾ, ਏਦਾਂ ਚੁੱਪ ਚਪੀਤੇ ਨਹੀਂ, ਤੇ ਲਾਗੇ ਨਾਲ ਇਹਦੇ ਕੁਤਬ ਖਾਂ ਤੇ ਪੈਂਦੇ ਖਾਂ ਜਾਂਦੇ ਸੀ, ਕੁਤਬ ਖਾਂ ਤੇ ਪੈਂਦੇ ਖਾਂ ਬੋਲੇ ਤੇ ਕਹਿਣ ਲੱਗੇ,
ਇਹ ਆਪ ਜੇ ਮਰਜ਼ੀ ਦਿਓ ਨਿਸ਼ਾਨ,
ਕਹਿੰਦਾ ਕਾਲੇ ਖਾਂ ਜੀ ਇਹ ਤਾਂ ਤੁਹਾਡੀ ਮਰਜ਼ੀ ਹੈ, ਤੁਹਾਡੀ ਮਰਜ਼ੀ ਨਾਲ ਹੀ ਚੱਲਣਾ ਸਾਰਾ ਕੁਝ, ਜੇ ਤੁਹਾਡੀ ਇਹ ਮਰਜ਼ੀ ਹੈ ਕਿ ਨਗਾਰੇ ਵੱਜਣੇ ਚਾਹੀਦੇ ਨੇ ਤੇ ਇਹਦੇ ਵਿੱਚ ਕਿਹੜਾ ਦੇਰੀ ਲੱਗਦੀ ਹੈ, ਹੁਕਮ ਕਰੋ ਨਗਾਰਿਆਂ ਤੇ ਚੋਭਾਂ ਲੱਗ ਜਾਣਗੀਆਂ, ਹੁਣੇ ਤੁਸੀਂ ਹੁਕਮ ਕਰੋ ਤੇ ਨਗਾਰੇ ਵਜਾ ਦਿਓ।
ਅਬ ਕਰੋ ਨਾ ਬਿਲਮ ਬਿਹਾਏ ਕਾਲ,
ਹੁਣ ਤੁਸੀਂ ਦੇਰੀ ਨਾ ਲਾਓ, ਹੁਣ ਬਿਨਾਂ ਦੇਰੀ ਤੋਂ ਆਪਾਂ ਨਗਰ ਤੇ ਹਮਲਾ ਕਰੀਏ, ਕਿਉਂਕਿ ਬਿਲਕੁਲ ਕਰਤਾਰਪੁਰ ਨਗਰ ਨੇੜੇ ਆ ਪਹੁੰਚਿਆ।
ਇੱਕ ਵਾਰ ਪਰੋ ਹਮਲਾ ਵਿਸ਼ਾਲ,
ਇੱਕੋ ਵਾਰੀ ਸਾਰੇ ਜਣੇ ਰਲ ਕੇ ਹਮਲਾ ਕਰ ਦਈਏ, ਵਿਸ਼ਾਲ ਹਮਲਾ ਗੁਰੂ ਘਰ ਤੇ ਹੋਵੇ।
ਪੁਰ ਮੈਂ ਪ੍ਰਵੇਸ਼ ਹੋਏ ਕਰੋ ਮਾਰ,
ਨਗਰ ਦੇ ਵਿੱਚ ਪ੍ਰਵੇਸ਼ ਕਰਕੇ ਨਗਰ ਤੇ ਮਾਰ ਮਾਰੋ, ਨਗਰ ਵੀ ਸਾਰਾ ਆਪਾਂ ਲੁੱਟ ਲੈਣਾ, ਨਗਰ ਵੀ ਸਾਰਾ ਉਜਾੜ ਦੇਣਾ।
ਅਰਨ ਦਿਓ ਸੈਨਾ ਅਗਾਰ,
ਜਿਹੜੀ ਫੌਜ ਆਵੇ ਗੁਰੂ ਦੀ ਸਾਹਮਣੇ ਉਸ ਫੌਜ ਨੂੰ ਆਪਣੇ ਸਾਹਮਣੇ ਅੜਨ ਨਹੀਂ ਦੇਣਾ, ਕਿਸੇ ਵੀ ਸੂਰਮੇ ਨੂੰ ਆਪਣੇ ਸਾਹਮਣੇ ਖਲੋਣ ਨਹੀਂ ਦੇਣਾ।
ਜਬ ਕਰਿਓ ਹੁਕਮ ਦੁੰਦਪ ਬਜਾਏ,
ਜਦੋਂ ਕੁਤਬ ਖਾਂ ਤੇ ਪੈਂਦੇ ਖਾਂ ਨੇ ਸਲਾਹ ਦਿੱਤੀ ਨਗਾਰਾ ਵਜਾਣ ਦੀ ਤੇ ਕਾਲੇ ਖਾਂ ਨੇ ਹੁਕਮ ਕੀਤਾ ਨਗਾਰਚੀਆਂ ਨੂੰ, ਕਹਿੰਦਾ ਨਗਾਰੇ ਤੇ ਚੋਭਾਂ ਲਾ ਦਿਓ ਤਾਂ ਜੋ ਪਤਾ ਲੱਗ ਜਾਏ ਗੁਰੂ ਨਗਰੀ ਵਿਚ ਵੀ ਅਸੀਂ ਚੜ ਕੇ ਆ ਗਏ ਆ।
ਤਬ ਦਈ ਚੋਭ ਦੂਰੀ ਲਗਾਏ,
ਦੋਰੀਆਂ ਚੋਭਾਂ ਨਗਾਰਚੀਆਂ ਨੇ ਲਾ ਦਿੱਤੀਆਂ, ਨਗਾਰਿਆਂ ਤੇ ਚੋਭਾਂ ਲੱਗ ਗਈਆਂ, ਜੰਗੀ ਨਾਦ ਉਸ ਵੇਲੇ ਵੱਜ ਟੁਰੇ ਹਨ।
ਧੁਨ ਪਰੀ ਕਾਨ ਜੋ ਦਾਨ ਆਏ,
ਉਧਰ ਸਤਿਗੁਰੂ ਦੇ ਸੂਰਮੇ ਕੁਝ ਜਾਗਦੇ ਸਨ, ਉਹਨਾਂ ਨੂੰ ਇਹਦਾ ਫਾਇਦਾ ਹੋ ਗਿਆ ਨਗਾਰੇ ਵੱਜਣ ਦਾ, ਪਤਾ ਲੱਗ ਗਿਆ ਕਿ ਫੌਜ ਨੇੜੇ ਆ ਗਈ ਹੈ। ਨਗਾਰਿਆਂ ਦੀ ਆਵਾਜ਼ ਸੁਣ ਕੇ ਸਤਿਗੁਰਾਂ ਦੇ ਸੂਰਮੇ ਜਿਹੜੇ ਸਨ, ਜਿਹੜੇ ਕੁਝ ਆਰਾਮ ਕਰਦੇ ਸੀ, ਉਹ ਵੀ ਉੱਠ ਕੇ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਗਏ।
ਸਾਵਧਾਨ ਹੋਤੇ ਚੌਂਦਿਸ਼ ਫਿਰ ਆਏ,
ਕੁਝ ਸੂਰਮੇ ਸਾਵਧਾਨ ਹੋਏ ਜਿਹੜੇ ਨਗਰ ਦੇ ਚਾਰੇ ਪਾਸੇ ਫਿਰਦੇ ਸੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਫੌਜ ਕਿੱਧਰੋਂ ਆ ਰਹੀ ਹੈ। ਨਗਾਰਿਆਂ ਦੀ ਆਵਾਜ਼ ਸੁਣ ਕੇ ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਫੌਜ ਕਿਹੜੀ ਦਿਸ਼ਾ ਵੱਲੋਂ ਹਮਲਾ ਕਰ ਰਹੀ ਹੈ।
ਜਿਜ ਮਲਕ ਜਾਤ ਤਿਨ ਮੈਂ ਫਿਰੰਤ,
ਸੂਰਮਿਆਂ ਦੇ ਵਿੱਚ ਸਤਿਗੁਰਾਂ ਦਾ ਬੜਾ ਸੂਰਮਾ ਬਹਾਦਰ ਯੋਧਾ ਸਿੱਖ ਹੈ, ਇਹ ਪਹਿਲੀਆਂ ਤਿੰਨ ਜੰਗਾਂ ਦੇ ਵਿੱਚ ਵੀ ਹਾਜ਼ਰ ਰਿਹਾ। ਸਤਿਗੁਰਾਂ ਦਾ ਇਹ ਸੂਰਮਾ ਬ੍ਰਾਹਮਣ ਜਾਤੀ ਦਾ ਹੈ ਔਰ ਇਹਦਾ ਨਾਂ ਹੈ ਜਾਤੀ ਮਲਕ। ਜਾਤੀ ਮਲਕ ਨਾਮ ਦਾ ਇਹ ਸੂਰਮਾ ਉਸ ਵੇਲੇ ਨਗਰ ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਫਿਰ ਰਿਹਾ ਸੀ ਤੇ ਫਿਰ ਕੇ ਨਗਰ ਦਾ ਮੁਆਇਨਾ ਕਰ ਰਿਹਾ ਸੀ।
ਜੈ ਤਿਆਰ ਸਭ ਕੋ ਕਾਂਤ,
ਜਾਤੀ ਮਲਕ ਨੇ ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ, ਪਤਾ ਲੱਗ ਗਿਆ ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ, ਤੋ ਭਾਈ ਜਾਤੀ ਮਲਕ ਜੀ ਨੇ ਸਾਰੇ ਸੂਰਮਿਆਂ ਨੂੰ ਸੁਚੇਤ ਕੀਤਾ, ਸਾਵਧਾਨ ਕੀਤਾ ਤੇ ਆਖਿਆ ਸਾਵਧਾਨ ਹੋ ਜਾਓ ਸੂਰਮਿਓ, ਹੁਣ ਲੜਨ ਦਾ ਸਮਾਂ ਆ ਪਹੁੰਚਿਆ, ਹੁਣ ਰਣ ਤੱਤੇ ਤੇ ਗੁਰੂ ਵਿੱਚ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਸੁਧ ਕਰੋ ਗੁਰੂ ਡਿੱਗ ਜਾਏ ਤਾਏ,
ਸੂਰਮੇ ਨੂੰ ਇੱਕ ਨੂੰ ਕਿਹਾ ਵੀ ਜਾਓ ਦੌੜ ਕੇ ਛੇਤੀ ਨਾਲ ਮਹਿਲਾਂ ਵਿੱਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਖਬਰ ਦੇ ਦਿਓ।
ਸਾਵਧਾਨ ਬਣੋ ਇਸ ਲੜਨ ਆਏ,
ਛੇਵੇਂ ਪਾਤਸ਼ਾਹ ਨੂੰ ਵੀ ਖਬਰ ਭੇਜ ਦਿਓ ਮਹਿਲਾਂ ਦੇ ਵਿੱਚ ਕਿ ਮਹਾਰਾਜ ਤੁਰਕਾਂ ਦਾ ਦਲ ਆ ਢੁਕਿਆ ਹੈ, ਤੁਰਕਾਂ ਦੀ ਫੌਜ ਆ ਢੁਕੀ ਹੈ ਤੇ ਲੜਨ ਵਾਸਤੇ ਆਪ ਜੀ ਵੀ ਤਕਰੀਬਨ ਸਾਵਧਾਨ ਹੋ ਜਾਓ।
ਹਾਏ ਕੋ ਭਜਾਏ ਪਹੁੰਚਿਓ ਤੁਰੰਗ,
ਭਾਈ ਜਾਤੀ ਮਲਕ ਦਾ ਇਹ ਹੁਕਮ ਸੁਣ ਕੇ ਇੱਕ ਸਿੱਖ ਦੌੜਾ ਕੇ ਘੋੜਾ ਬੜੀ ਛੇਤੀ ਨਾਲ ਕਾਹਲੀ ਨਾਲ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਨੇ ਸਤਿਗੁਰਾਂ ਦੇ ਮਹਿਲਾਂ ਵਿੱਚ ਚੱਲ ਕੇ ਆਇਆ।
ਉਤਰੇ ਉਸ ਪੋੜੇ ਅੰਤਰ ਬਰੰਤ,
ਘੋੜੇ ਤੋਂ ਉਤਰ ਕੇ ਸਤਿਗੁਰਾਂ ਦਾ ਜਿਹੜਾ ਮੁੱਖ ਦਰਵਾਜਾ ਹੈ ਉਸ ਦਰਵਾਜੇ ਰਾਹੀਂ ਅੰਦਰ ਪ੍ਰਵੇਸ਼ ਕਰਕੇ ਗਿਆ।
ਗੁਰ ਅਗਰ ਸੁਧ ਸੁਧ ਕਰਕੇ ਇਸ਼ਨਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੋਚ ਕਰਕੇ ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰੀ ਬੈਠੇ ਸੀ। ਮਹਾਰਾਜ ਜੀ ਵੀ ਤਿਆਰ ਬਰ ਤਿਆਰ ਹੀ ਬੈਠੇ ਸਨ ਜਦੋਂ ਸਿੱਖ ਆਇਆ, ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਸੋਚ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਬੈਠੇ ਨੇ।
ਫਿਰ ਰੂਪ ਸੱਚ ਦਾ ਆਨੰਦ ਧਿਆਨ,
ਸਤਿਗੁਰੂ ਜੀ ਆਪਣੇ ਧਿਆਨ ਚ ਮਗਨ ਬੈਠੇ ਸੀ। ਸੱਚ ਦਾ ਆਨੰਦ ਸਰੂਪ ਜਿਹਨੂੰ ਸੱਤ ਚੇਤਨ ਆਨੰਦ ਸਰੂਪ ਕਹਿੰਦੇ ਨੇ, ਉਸ ਸੱਤ ਚੇਤਨ ਆਨੰਦ ਸਰੂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣਾ ਧਿਆਨ ਜੋੜੀ ਬੈਠੇ ਨੇ। ਵੇਖੋ ਐਸੇ ਵਿਖੜੇ ਸਮੇਂ ਚ ਵੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪਣੀ ਸਾਧਨਾ ਦਾ ਪੱਖ ਨਹੀਂ ਤਿਆਗਿਆ, ਸਾਧਨਾ ਦਾ ਪੱਖ ਉਸੇ ਤਰ੍ਹਾਂ ਚੱਲ ਰਿਹਾ। ਨਿਤ ਨੇਮ ਦੇ ਵਿੱਚ ਸਤਿਗੁਰਾਂ ਦੇ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਪਿਆ। ਮਹਾਰਾਜ ਦਾ ਜੰਗ ਹੋਇਆ ਉੱਥੇ ਵੀ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣਾ ਨਿਤਨੇਮ ਕੀਤਾ, ਇੱਥੇ ਵੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਹੀ ਇਸ਼ਨਾਨ ਪਾਨ ਕਰਕੇ ਆਪਣੇ ਆਨੰਦ ਵਿੱਚ ਨਿਜਾ ਆਨੰਦ ਵਿੱਚ ਬੈਠੇ ਹਨ।
ਤਬ ਗਇਓ ਬਿਪਰ ਕੀ ਨਸਬ ਖਾਨ,
ਇਹਨਾਂ ਨੂੰ ਭਾਈ ਜਾਤੀ ਮਲਕ ਜੀ ਆ ਪਹੁੰਚੇ, ਉਹਨਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਚੱਲ ਤੁਰਕ ਆਏ ਪਹੁੰਚਿਓ ਮਾਂ,
ਗਰੀਬ ਨਵਾਜ ਪਾਤਸ਼ਾਹ ਜੀ ਤੁਰਕਾਂ ਦਾ ਦਲ ਆ ਪਹੁੰਚਿਆ ਹੈ, ਤੁਰਕਾਂ ਦੀ ਫੌਜ ਆ ਪਹੁੰਚੀ ਹੈ, ਉਹਨਾਂ ਦੇ ਨਗਾਰਿਆਂ ਦੇ ਵੱਜਣ ਦੀ ਆਵਾਜ਼ ਆ ਰਹੀ ਹੈ।
ਜਿਮ ਹੋਏ ਹੁਕਮ ਕੀ ਜੈ ਉਪਾਏ,
ਮਹਾਰਾਜ ਹੁਣ ਆਪ ਜੀ ਦਾ ਕੀ ਹੁਕਮ ਹੈ, ਆਪ ਜੀ ਜੋ ਹੁਕਮ ਕਰੋ ਉਸੇ ਤਰ੍ਹਾਂ ਦਾ ਅੱਗੋ ਅਸੀਂ ਉਪਾਅ ਕਰੀਏ, ਉਸੇ ਤਰ੍ਹਾਂ ਦਾ ਹੀ ਵਸੀਲਾ ਕਰੀਏ।
ਜਦ ਚੱਲੇ ਵੀਰ ਜਿਸ ਲਿਓ ਨਾਏ,
ਮਹਾਰਾਜ ਜੀ ਆਪ ਜਿਹੜੇ ਸੂਰਮੇ ਦਾ ਨਾਂ ਲਵੋ ਉਹੀ ਸੂਰਮਾ ਅੱਗੇ ਜਾ ਕੇ ਚੜ ਕੇ ਜਾਵੇ ਤੇ ਆਉਂਦੇ ਹੋਏ ਤੁਰਕਾਂ ਦਾ ਸਾਹਮਣਾ ਕਰਕੇ ਪਹਿਲਾਂ ਮੁਕਾਬਲਾ ਕਰੇ। ਆਪ ਜੀ ਹੁਕਮ ਕਰੋ ਕਿ ਕਿਹੜੇ ਸੂਰਮੇ ਨੂੰ ਸਭ ਤੋਂ ਪਹਿਲਾਂ ਅੱਗੇ ਭੇਜਣਾ ਹੈ।
ਸੁਧ ਪਾਕ ਬਿਪਰ ਰਹਿ ਠੰਡ ਤੀਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਖਬਰ ਕਹਿ ਕੇ ब्राह्मण भाई जाति मलक जी सतगुरां दे कोल खलोते रहे।
श्री हरगोबिंद सुन वीर तीर।
गुरु हरगोबिंद साहब जी महाराज जी ने बड़े ठरमे नाल बड़े धीरज दे नाल भाई जाति मलक दी ए गल सुनी है।
जप कीन पाठ चिते कोए।
भाई जाति मलक ने बेनती कीती उदों सतगुरु जी जप जी साहब दा पाठ कर रहे सी गुरु हरगोबिंद साहब ते महाराज जी ने जाति मलक जी कह के खलो गए। गुरु हरगोबिंद साहब जी महाराज जी ने श्री जप जी साहब दा पाठ संपूर्ण कीता है।
सब सर्व कला समरथ सोए।
सर्व कला समरथ ने प्रभु जी जो चाहे मर्जी कर सकते ने। एको बचन करन ते सारी फौज नू आउंदी नू मार सकते सी एको बचन दे नाल ही। ऐसे सतगुरु सर्व कला समरथ ने जो चाहे मर्जी कर सकते हैं।
पट अंत कीन सिर को निवाए।
जपजी साहब दा पाठ पढ़ के जिन्नी नाम ते आया गए मसक्कत काल नानक ते मुख उजले केती छुट्टी नाल कह के महाराज जी ने अपना शीश चुकाया है।
सब सुनी तुफंगन तुने उठाए।
उधर बंदूकां दियां शलखां चल पईयां। उधर बंदूकां दी कड़ा कड़ी शुरू हो गई। जेड़े सूरमे अगे खड़े सन उना ने बंदूकां दे फैर कढ़ने शुरू कर दते ता जो आउंदे होए तुरकां नू पता लग जाए कि तुसी सानू सुते पिया नू मारना चाहुंदे असी सुते नहीं जागदे आ। ते करड़े हाथ करके अगे आया जे किते बेफिकरे होए ना दौड़े आया जे। अगे भी करड़े हाथ वाले सूरमे बैठे ने। कहंदे उधर बंदूकां दी कड़ा कड़ी दी आवाज होई ओ गुरु हरगोबिंद साहब जी महाराज जी ने सुनी।
सावधान वीर जे अगर ठांड।
जेड़े सूरमे अगे खलोते सन ओ तुरकां दे सामने अगे खलो के डट गए। सावधान हो के सूरमे ने अपने पैर रुपा ले। जंग दे मैदान दे विच सूरमे खलो गए ने पैर डटा के।
रण पयो प्रथम तै रोस थाव।
कहंदे उत्थे ही जंग शुरू हो गया। बंदूकां दी कड़ा कड़ी शुरू हो गई। उधरों तुरकां ने भी बंदूकां दीयां गोलियां दागणियां शुरू कर दित्तियां। बड़े भारी रोस दे नाल वीर रस दे नाल सूरमे लड़ना शुरू कीता।
जिम पाठ बिकै बुझंत तान।
गोलियां तड़ा तड़ करके चलियां ने जिवें भट्ठी दे विच दाणे भुन्ने जांदे सी ना। अजकल तां इह अलोप हो गईआं मरदावां। पिंडां नगरां दे विच भट्ठी दे उत्ते दाणे भुन्ने जांदे सी ते उह दाणे जिवें भुगदे ने ना तड़बड़ करके ਇਦਾਂ ਦਾਣਿਆਂ ਦੇ ਭੁੱਜਣ ਦੇ ਸਮਾਨ ਗੋਲੀਆਂ ਦੀ ਕੜਾ ਕੜੀ ਦੀ ਆਵਾਜ਼ ਆਉਂਦੀ ਹੈ।
ਸੁਣੇ ਅੰਤ ਤਥਾ ਬੋ ਸ਼ਬਦ ਕਾਨ।
ਬਹੁਤ ਜ਼ਿਆਦਾ ਆਵਾਜ਼ ਉਹਨਾਂ ਦੇ ਬੰਦੂਕਾਂ ਦੇ ਗੋਲੀਆਂ ਦੀ ਚੱਲਣ ਦੀ। ਤੋੜੇਦਾਰ ਬੰਦੂਕਾਂ ਆਉਂਦੀਆਂ ਸੀ ਉਹਨਾਂ ਦੀ ਆਵਾਜ਼ ਵੀ ਇੰਨੀ ਜ਼ਿਆਦਾ ਆਉਂਦੀ ਸੀ ਕਿ ਮਾਨੋ ਜਿਵੇਂ ਤੋਪ ਚੱਲ ਗਈ ਹੋਵੇ। ਬੰਦੂਕ ਚੱਲਦੀ ਸੀ ਤੇ ਤੋਪ ਜਿੰਨੀ ਆਵਾਜ਼ ਆਉਂਦੀ ਸੀ। ਕਹਿੰਦੇ ਬੜਪ ਉਹ ਤੋੜੇਦਾਰ ਬੰਦੂਕਾਂ ਉਹ ਚੱਲੀਆਂ ਨੇ ਬੜੀ ਭਿਆਨਕ ਆਵਾਜ਼ ਉਹ ਆਕਾਸ਼ ਦੇ ਵਿਚ ਗੂੰਜਦੀ ਤੇ ਕੰਨਾਂ ਚ ਪੈਂਦੀ ਹੈ।
ਤਬ ਪਨਿਓ ਬਿਪਰ ਤੋਂ ਛਿਪਰ ਜਾਏ।
ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਸੁਣ ਕੇ ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜਾਤੀ ਮਲਕ ਨੂੰ ਲਾਗੇ ਖੜੇ ਸੀ ਬੇਨਤੀ ਕਰਕੇ। ਮਹਾਰਾਜ ਜੀ ਕਹਿੰਦਾ ਜਾਤੀ ਮਲਕ ਜੀ ਜਾਓ ਤੁਸੀਂ ਛੇਤੀ ਨਾਲ ਜਾਓ।
ਲੱਖੂ ਸੁਬੀਰ ਦੀ ਜੈ ਚੜਾਏ।
ਏਦਾਂ ਕਰੋ ਭਾਈ ਲੱਖੂ ਜੀ ਨੂੰ ਚੜਾਓ ਜੰਗ ਦੇ ਮੈਦਾਨ ਚ। ਸਭ ਤੋਂ ਅੱਗੇ ਪਹਿਲਾਂ ਭਾਈ ਲੱਖੂ ਜੀ ਨੂੰ ਭੇਜਣਾ ਕਰੋ।
ਜਬ ਹਤੀ ਸਾਂਗਰਣ ਪ੍ਰਥਮ ਮਾਏ।
ਸੱਜ ਜਿਹੜਾ ਮਹਿਰਾਜ ਦਾ ਜੰਗ ਹੋਇਆ ਸੀ ਨਾ ਉਸ ਮਹਿਰਾਜ ਦੇ ਜੰਗ ਵਿਚ ਭਾਈ ਲੱਖੂ ਨੇ ਕਾਸਮ ਬੇਗ ਦੇ ਬੜੇ ਜ਼ੋਰ ਨਾਲ ਬਰਛੀ ਮਾਰ ਕੇ ਉਹਨੂੰ ਮਾਰਿਆ ਸੀ ਤੇ ਕਹਿੰਦੇ ਜਦੋਂ ਦੀ ਉਹਨੂੰ ਬਰਛੀ ਮਾਰੀ ਸੀ ਕਾਸਮ ਬੇਗ ਨੂੰ ਜੰਗ ਦੇ ਮੈਦਾਨ ਵਿਚ ਤੇ ਉਸ ਨੂੰ ਮਾਰਿਆ ਸੀ ਭਾਈ ਲੱਖੂ ਨੇ ਉਸ ਦਿਨ ਤੋਂ ਬਾਅਦ
ਕੀ ਸੈਨਾਪਤੀ ਲਖਤ ਪਤ ਤਾਏ।
ਲੱਖੂ ਨੂੰ ਬਹਾਦਰ ਸੂਰਮਾ ਜਾਣ ਕੇ ਉਦੋਂ ਦਾ ਉਹਨੂੰ ਸੈਨਾਪਤੀ ਬਣਾਇਆ ਹੋਇਆ ਸੀ ਫੌਜ ਦਾ। ਕੁਝ ਫੌਜ ਦਾ ਜਥੇ ਦਾ ਭਾਈ ਲੱਖੂ ਨੂੰ ਸੈਨਾਪਤੀ ਬਣਾਇਆ ਹੋਇਆ ਸੀ ਉਸ ਦਿਨ ਦਾ ਜਦੋਂ ਦਾ ਭਾਈ ਲੱਖੂ ਨੇ ਮਹਿਰਾਜ ਦੇ ਜੰਗ ਦੇ ਵਿਚ ਬਰਛੀ ਮਾਰ ਕੇ ਇੱਕ ਤੁਰਕ ਪਠਾਣ ਨੂੰ ਮਾਰਿਆ ਸੀ।
ਗੁਰ ਕਹਿਓ ਪੰਜ ਸੌ ਸੈਨ ਸੰਗ।
ਮਹਾਰਾਜ ਜੀ ਨੇ ਹੁਕਮ ਕੀਤਾ ਜਾਤੀ ਮਲਕ ਜੀ ਜਾਓ ਭਾਈ ਲੱਖੂ ਜੀ ਨੂੰ ਆਖੋ ਕਿ ਉਹ ਸਭ ਤੋਂ ਅੱਗੇ ਜਾ ਕੇ ਲੜਨ। ਉਹਨਾਂ ਨਾਲ 500 ਸਿਪਾਹੀਆਂ ਦਾ ਜਥਾ ਹੈ। 500 ਸਿਪਾਹੀਆਂ ਦਾ ਦਲ ਹੈ।
ਤੁਰਕਾਂ ਹਾਨੀ ਤਰਚੈ ਜੰਗ,
ਔਰ ਤੁਰਕਾਂ ਦੀ ਹਾਨੀ ਕਰਨ ਵਾਸਤੇ, ਉਹਨਾਂ ਦਾ ਖਾਤਮਾ ਕਰਨ ਵਾਸਤੇ ਭਾਈ ਲੱਖੂ ਜੀ ਨੂੰ ਕਹੋ ਕਿ ਅੱਗੇ ਜਾ ਕੇ ਜੰਗ ਰਚਣਾ।
ਪਤ ਮਿਹਰ ਚੰਦ ਅਮੀਆਂ ਸੁਦੋਏ,
ਉਹਨਾਂ ਦੇ ਨਾਲ ਉਹਨਾਂ ਦੀ ਮਦਦ ਵਾਸਤੇ ਭਾਈ ਮਿਹਰ ਚੰਦ ਜੀ ਔਰ ਭਾਈ ਅਮੀਆਂ ਜੀ, ਇਹ ਜਿਹੜੇ ਦੋਵੇਂ ਜਰਨੈਲ ਸੂਰਮੇ ਹਨ।
ਚੱਲ ਸੰਗ 400 ਲੈ ਸੋਏ,
400 ਸੂਰਮੇ ਇਹਨਾਂ ਦੇ ਨਾਲ ਨੇ, 200 ਸੂਰਮਿਆਂ ਦੇ ਜਥੇਦਾਰ ਇਹ ਨੇ, 400 ਸੂਰਮੇ ਭਾਈ ਮਿਹਰ ਚੰਦ ਤੇ ਭਾਈ ਅਮੀਆਂ ਜੀ ਦੇ ਨਾਲ ਨੇ, ਇਹ ਵੀ ਉਹਨਾਂ ਨੂੰ ਵੀ ਆਪਣੇ ਨਾਲ ਲੈ ਲੈਣ।
ਕੀ ਸਹਾਏ ਮੈਂ ਸਾਵਧਾਨ,
ਇਹਨਾਂ ਨੂੰ ਕਹੋ ਕਿ 400 ਸੂਰਮਿਆਂ ਨੂੰ ਨਾਲ ਲੈ ਕੇ ਭਾਈ ਲੱਖੂ ਜੀ ਦੀ ਮਦਦ ਵਿਚ ਸਹਾਇਤਾ ਵਿਚ ਨਾਲ ਜਾ ਕੇ ਅੱਗੇ ਹੋ ਕੇ ਡਟਣ, ਅੱਗੇ ਜਾ ਕੇ ਭਾਈ ਲੱਖੂ ਦੇ ਨਾਲ ਹੋ ਕੇ ਤੁਰਕਾਂ ਦਾ ਮੁਕਾਬਲਾ ਕਰਨ।
ਦੋ ਦਿਸ਼ਾ ਰਹਿ ਰਿਪ ਕਰ,
ਕਹਿੰਦੇ ਦੋਵਾਂ ਪਾਸੇ ਰਹਿਣਾ, 500 ਸੂਰਮੇ ਇੱਕ ਪਾਸੇ ਰਹਿਣ, 400 ਸੂਰਮੇ ਇੱਕ ਪਾਸੇ ਰਹਿਣ, ਤੇ ਦੋਵਾਂ ਪਾਸੇ ਹੋ ਕੇ ਤੁਰਕਾਂ ਤੇ ਦੋਵਾਂ ਪਾਸਿਓ ਹਮਲਾ ਕਰਨਾ ਹੈ।
900 ਸੂਰੇ ਸ਼ੇਖ ਜੋਏ,
ਜਿਹੜੇ 900 ਸੂਰਮੇ ਹਨ,
ਪੁਰ ਕਰੈ ਰਚ ਚੋ ਦਿਸ਼ਨ ਜੋ ਸੋਏ,
ਮਹਾਰਾਜ ਜੀ ਕਹਿੰਦੇ ਨਾ 900 ਸੂਰਮਿਆਂ ਨੂੰ ਤਾਂ ਅੱਗੇ ਭੇਜ ਦਿਓ ਲੜਨ ਵਾਸਤੇ, ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਬਾਕੀ ਸੂਰਮੇ ਨੇ ਜਿਹੜੇ ਨਗਰ ਦੇ ਚਾਰੇ ਪਾਸੇ ਫਿਰ ਰਹੇ ਨੇ ਪਹਿਰਾ ਦੇ ਰਹੇ ਨੇ।
ਪਟ ਹੁਤੇ 8-10 ਹੈ ਤੁਰੰਗ,
ਜਿਹੜੇ 8 ਤੇ 10 ਦਾ ਮਤਲਬ ਹੈ 1800 ਘੋੜ ਸਵਾਰ ਉਹ ਹਨ ਜਿਹੜੇ ਜੰਗ ਦੇ ਮੈਦਾਨ ਦੇ ਵਿਚ ਲੜਨ ਵਾਸਤੇ ਤਿਆਰ ਨੇ ਔਰ ਨਗਰ ਦੇ ਚਾਰੇ ਪਾਸੇ ਪਹਿਰਾ ਦੇ ਰਹੇ ਨੇ।
ਜੋ ਬਚੇ ਕਰਤ ਜੰਗਲ ਸੁਜੰਗ,
1800 ਸੂਰਮੇ ਖਾਲਸਾ ਜੀ ਉਹ ਨੇ ਜਿਹੜੇ ਜੰਗ ਦੇ ਮੈਦਾਨ ਦੇ ਵਿਚ ਉਥੇ ਬਚੇ ਸਨ, ਮਹਾਰਾਜ ਦੇ ਜੰਗ ਦੇ ਵਿਚ, ਮਹਾਰਾਜ ਦੇ ਜੰਗ ਵਿਚ ਜਿਹੜੇ ਸੂਰਮੇ ਬਚੇ ਸਨ ਇਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹਨ।
ਸਿੱਖ ਹੁਤੇ ਬਹੁਤ ਦੇ ਸ਼ਾਨ ਆਏ,
ਇਹਦੇ ਇਲਾਵਾ ਹੋਰ ਕਈ ਸਿੱਖ ਜਿਹੜੇ ਸੰਗਤ ਦਰਸ਼ਨ ਕਰਨ ਆਏ ਸੀ, ਉਹਨਾਂ ਚੋਂ ਕਈ ਸੂਰਮੇ ਸਿੱਖ ਵੀ ਆਏ ਹੋਏ ਸੀ ਦੇਸਾਂ ਪ੍ਰਦੇਸਾਂ ਤੋਂ ਦਰਸ਼ਨ ਕਰਨ ਵਾਸਤੇ।
ਸਭ ਹੋਏ ਸੁਚੇਤ ਸਤਗੁਰ ਅਲਾਏ,
ਇਹ ਵੀ ਸਾਰੇ ਤਿਆਰ ਬਰ ਤਿਆਰ ਹੋ ਗਏ ਜਿਹੜੇ ਉਹ ਸੂਰਮੇ ਸਨ। ਕਹਿੰਦੇ ਸਾਡਾ ਤਾਂ ਜਨਮ ਸਫਲ ਹੋ ਜਾਏਗਾ, ਜੇ ਇੱਥੇ ਮਰ ਵੀ ਗਏ ਗੁਰੂਦਵਾਰ ਤੇ ਸਾਡੀ ਜ਼ਿੰਦਗੀ ਸਫਲੀ ਹੋ ਜਾਏਗੀ, ਸਕਾਰਥੀ ਹੋ ਜਾਏਗੀ। ਉਹ ਸੂਰਮੇ ਵੀ ਤਿਆਰ ਬਰ ਤਿਆਰ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ।
ਦਿਜ ਮਲਕ ਜਾਤੀ ਸੁਣ ਹੁਕਮ ਧਾਏ,
ਕਹਿੰਦੇ ਦਿਜ ਮਲਕ ਜਾਤੀ, ਜਾਤੀ ਮਲਕ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋਇਆ ਸੁਣਦਿਆਂ ਸਾਰ ਭਾਈ ਲੱਖੂ ਜੀ ਕੋਲ ਗਏ।
ਲੱਖੂ ਪ੍ਰਚੰਡ ਦੀਨ ਚੜਾਏ,
ਭਾਈ ਲੱਖੂ ਪ੍ਰਚੰਡ ਸੂਰਮਾ ਯੋਧਾ, ਭਾਈ ਲੱਖੂ ਜੀ ਨੂੰ ਜੰਗ ਦੇ ਮੈਦਾਨ ਚ ਸਭ ਤੋਂ ਪਹਿਲਾਂ ਅੱਗੇ ਟਾਕਰਾ ਕਰਨ ਵਾਸਤੇ ਭੇਜਿਆ।
ਪਸ਼ਚਾਤ ਸੈਨਾਪਤੀ ਜੁਗ ਸੁਚੇਤ,
ਉਹਨਾਂ ਦੇ ਨਾਲ ਨਾਲ ਪਿੱਛੇ ਦੋਵੇਂ ਸੈਨਾਪਤੀ ਭਾਈ ਮਿਹਰ ਚੰਦ ਤੇ ਭਾਈ ਅਮੀਆਂ ਜੀ, ਉਹਨਾਂ ਨੂੰ ਵੀ 400 ਸੂਰਮਿਆਂ ਦਾ ਦਲ ਦੇ ਕੇ ਭਾਈ ਲੱਖੂ ਦੀ ਮਦਦ ਕਰਨ ਵਾਸਤੇ ਕਿ ਜੇ ਅੱਗੋਂ ਤੁਰਕਾਂ ਦਾ ਹੱਲਾ ਜ਼ੋਰ ਦਾ ਹੋਵੇ ਤੇ ਤੁਸੀਂ ਫਿਰ ਪਿਛਲੇ ਪਾਸਿਓ ਨਾਲ ਰਲ ਕੇ ਭਾਈ ਲੱਖੂ ਦੀ ਮਦਦ ਕਰਨੀ ਹੈ। ਉਹ 400 ਸੂਰਮਿਆਂ ਦਾ ਜਥਾ ਦੇ ਕੇ ਦੋ ਸੈਨਾਪਤੀ ਭੇਜੇ ਨੇ।
ਸੁਣ ਹੁਕਮ ਚੜੇ ਵੱਡ ਜੰਗ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਸੂਰਮੇ ਇਸ ਵੱਡੇ ਜੰਗ ਦੇ ਵਿਚ, ਬੜਾ ਵੱਡਾ ਜੰਗ ਹੈ, 1,00,000 ਦੇ ਨੇੜੇ ਫੌਜ ਆ ਚੜੀ, 75,000 ਤੋਂ ਉੱਤੇ ਦੀ ਫੌਜ ਹੈ, ਉਹਦੇ ਨਾਲ ਇਹ ਬੜਾ ਵੱਡਾ ਭਾਰੀ ਜੰਗ ਰਚਿਆ ਜਾ ਰਿਹਾ, ਉਹ ਜੰਗ ਕਰਨ ਵਾਸਤੇ ਸੂਰਮੇ ਚੜ ਕੇ ਆਏ ਨੇ।
ਬੋ ਭਇਓ ਕੁਲਾਲ ਸਗਲ ਥਾਨ,
ਸਾਰੀਆਂ ਥਾਵਾਂ ਤੇ ਬੜਾ ਕੁਲਾਹਲ ਮਚ ਗਿਆ, ਭਗਦੜ ਮਚ ਗਈ ਇਕਦਮ।
ਚੱਲ ਜਵਾਲਾ ਬੰਮਣੀ ਸ਼ਬਦ ਠਾਨ,
ਜਵਾਲਾ ਬੰਮਣੀਆਂ ਚੱਲ ਪਈਆਂ, ਬੰਦੂਕ ਦਾ ਨਾਂ ਗੁਰੂ ਕਲਗੀਧਰ ਨੇ ਸ਼ਸਤਰ ਨਾਮ ਮਾਲਾ ਵਿਚ ਜਵਾਲਾ ਬੰਮਣੀ ਵੀ ਲਿਖਿਆ, ਕਾਸ਼ਟ ਪਿਸਟਣੀ ਵੀ ਲਿਖਿਆ, ਤੁਪਕ ਵੀ ਲਿਖਿਆ, ਰਾਮ ਜੰਗਾ ਵੀ ਲਿਖਿਆ, ਬੰਦੂਕ ਦੇ ਕਈ ਪਰਿਆਏ ਵਾਚੀ ਨਾਂ ਨੇ, ਇੱਕ ਨਾਂ ਆ ਜਵਾਲਾ ਬੰਮਣੀ। ਜਵਾਲਾ ਬੰਮਣੀ ਕਹਿੰਦੇ ਨੇ ਅੱਗ ਨੂੰ ਉਗਲਣ ਵਾਲੀ, ਅੱਗ ਦਾ ਪ੍ਰਗਟਾਵਾ ਕਰਨ ਵਾਲੀ, ਉਹ ਜਵਾਲਾ ਬੰਮਣੀਆਂ ਜੰਗ ਦੇ ਮੈਦਾਨ ਚ ਚੱਲੀਆਂ, ਬੜੇ ਭਿਆਨਕ ਸ਼ਬਦਾਂ ਦੇ ਨਾਦ ਹੋ ਰਹੇ ਨੇ।
ਸੂਰਨ ਆਨੰਦ ਕਾਤੁਰ ਡਰੰਤ,
ਜੰਗ ਸ਼ੁਰੂ ਹੁੰਦਿਆਂ ਵੇਖ ਕੇ ਸੂਰਮਿਆਂ ਨੂੰ ਚਾਓ ਚੜ ਗਿਆ ਚਾਓ, ਤੇ ਜਿੱਥੇ ਸੂਰਮਿਆਂ ਨੂੰ ਚਾਓ ਚੜਿਆ ਉੱਥੇ ਕਾਇਰਾਂ ਦੇ ਹਿਰਦੇ ਕੰਬਣ ਲੱਗ ਪਏ, ਕੀ ਬਣੇਗਾ ਕੀ ਹੋਵੇਗਾ, ਕਾਇਰਾਂ ਦੇ ਹਿਰਦੇ ਕੰਬਣ ਲੱਗ ਪਏ ਤੇ ਸੂਰਮਿਆਂ ਦੇ ਹਿਰਦਿਆਂ ਚ ਚਾਉ ਚੜ ਗਿਆ ਲੜਨ ਵਾਸਤੇ
ਗੁਰ ਕੇ ਨਿਸ਼ਾਨ ਉੱਚੇ ਬਜੰਤ
ਸਤਿਗੁਰਾਂ ਦੇ ਨਗਾਰੇ ਵੀ ਇੱਧਰ ਵੱਜ ਪਏ ਉੱਚੀ ਉੱਚੀ ਆਵਾਜ਼ ਵਿੱਚ ਮਹਾਰਾਜ ਸੱਚੀ ਪਾਤਸ਼ਾਹ ਦੇ ਵੱਡੇ ਨਗਾਰੇ ਜੰਗ ਦੇ ਮੈਦਾਨ ਦੇ ਵਿੱਚ ਵੱਜ ਟੁਰੇ ਨੇ ਸੂਰਮਿਆਂ ਨੂੰ ਉਤਸ਼ਾਹਿਤ ਕਰਨ ਲਈ
ਤਬ ਸ਼੍ਰੀ ਗੁਰਦਿੱਤਾ ਨਿਕਟ ਆਏ
ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ
ਕੋਈ ਸਨਦ ਬੰਦ ਰਿਪ ਲੜਨ ਚਾਹੇ
ਬਾਬਾ ਗੁਰਦਿੱਤਾ ਜੀ ਵੀ ਸਨਦ ਬੱਧ ਹੋ ਕੇ ਸ਼ਸਤਰ ਧਾਰੀ ਹੋ ਕੇ ਆਏ ਨੇ ਇਹ ਵੀ ਚਾਹੁੰਦੇ ਨੇ ਮਹਾਰਾਜ ਮੈਨੂੰ ਵੀ ਚਾਹੋ ਹੈ ਜੰਗ ਦੇ ਮੈਦਾਨ ਵਿੱਚ ਲੜਾਂ ਮੈਂ ਵੀ ਤੁਰਕਾਂ ਦੇ ਨਾਲ ਦੋ ਦੋ ਹੱਥ ਕਰਾਂ ਏਦਾਂ ਦਾ ਚਾਉ ਲੈ ਕੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ
ਪਿਤ ਕੀ ਨਿਰਦੇਸ਼ ਚਾਤ ਬਿਸਾ
ਬਾਬਾ ਗੁਰਦਿੱਤਾ ਜੀ ਪਿਤਾ ਦੀ ਆਗਿਆ ਚਾਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਚਾਹੁੰਦੇ ਹਨ
ਕਰ ਧਰਿਓ ਤਨਕ ਨੀ ਟੁਰ ਕਰਾਲ
ਬਾਬਾ ਜੀ ਨੇ ਗਾਤਰੇ ਤੇਗ ਧਾਰਨ ਕੀਤੀ ਹੋਈ ਖੰਜਰ ਪਾਇਆ ਹੋਇਆ ਬਿਛੂਆ ਪਾਇਆ ਹੋਇਆ ਤੇ ਹੱਥ ਦੇ ਵਿੱਚ ਕਠੋਰ ਧਨਖ ਫੜੀ ਹੋਈ ਮੋਢਿਆਂ ਤੇ ਤੀਰਾਂ ਦਾ ਪੱਥਾ ਧਾਰਨ ਕਰਕੇ ਆਏ ਨੇ
ਮਿਲ ਸੁਪਟਨ ਮੈਂ ਪੂਰਬ ਕਹੰਤ
ਬਾਬਾ ਗੁਰਦਿੱਤਾ ਜੀ ਪਹਿਲਾਂ ਹੀ ਸੂਰਮਿਆਂ ਦੇ ਵਿੱਚ ਗੱਲਾਂ ਕਰਦੇ ਸਨ
ਰਣ ਸਮੇਂ ਨਾ ਪਿਤਕੇ ਟਿਗਰਾਂਤ
ਬਾਬਾ ਗੁਰਦਿੱਤਾ ਜੀ ਗੱਲਾਂ ਕਰਦੇ ਸਨ ਕਹਿੰਦੇ ਪਹਿਲਾਂ ਤਿੰਨ ਜੰਗਾਂ ਸਾਡੇ ਪਿਤਾ ਜੀ ਨੇ ਲੜੀਆਂ ਨੇ ਪਰ ਉਹਨਾਂ ਜੰਗਾਂ ਵਿੱਚ ਮੈਂ ਆਪਣੇ ਪਿਤਾ ਜੀ ਦੇ ਨਾਲ ਨਹੀਂ ਰਿਹਾ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਵਿੱਚ ਨਾਲ ਸੀ ਉਦੋਂ ਵੀ ਮੈਨੂੰ ਉੱਥੋਂ ਸਾਰਾ ਪਰਿਵਾਰ ਲੈ ਕੇ ਨਿਕਲਣਾ ਪਿਆ ਤੇ ਨਾ ਮੈਂ ਹਰਗੋਬਿੰਦਪੁਰੇ ਦੀ ਜੰਗ ਵਿੱਚ ਨਾਲ ਸੀ ਉਦੋਂ ਵੀ ਮੈਂ ਗੋਇੰਦਵਾਲ ਸਾਹਿਬ ਸੀ ਤੇ ਨਾ ਹੀ ਮਹਿਰਾਜ ਦੇ ਜੰਗ ਦੇ ਵਿੱਚ ਮੈਂ ਕੋਲ ਸੀ ਉਦੋਂ ਮੈਂ ਕਰਤਾਰਪੁਰ ਸਾਹਿਬ ਇੱਥੇ ਸੀ ਪਿਤਾ ਜੀ ਦੇ ਨਾਲ ਜਿਹੜੀਆਂ ਪਹਿਲਾਂ ਤਿੰਨ ਜੰਗਾਂ ਹੋਈਆਂ ਨੇ ਉਹਨਾਂ ਚ ਮੈਂ ਨਾਲ ਨਹੀਂ ਰਿਹਾ
ਚਿਤ ਚੈਤ ਰਹਿਤ ਲੈ ਮੁਦਤਵਾਨ
ਚਾਹੁੰਦਾ ਸੀ ਕਿ ਕਦੇ ਸਮਾਂ ਬਣੇ ਜੰਗ ਦਾ ਮਾਹੌਲ ਬਣੇ ਤੇ ਪਿਤਾ ਜੀ ਦੇ ਨਾਲ ਹੋ ਕੇ ਮੈਂ ਉਸ ਜੰਗ ਚ ਹਾਜ਼ਰੀ ਭਰ ਕੇ ਤੁਰਕਾਂ ਦਾ ਦੁਸ਼ਮਣਾਂ ਦਾ ਮੁਕਾਬਲਾ ਕਰਾਂ ਏਦਾਂ ਦੀ ਚਾਹਨਾ ਬਾਬਾ ਗੁਰਦਿੱਤਾ ਜੀ ਦੇ ਮਨ ਚ ਬੜੇ ਚਿਰ ਦੀ ਸੀ
ਲੱਕ ਪੁੱਤਰ ਕਾਮਨਾ ਗੁਰ ਬਖਾਨ
ਜਦੋਂ ਬਾਬਾ ਗੁਰਦਿੱਤਾ ਜੀ ਸਤਿਗੁਰਾਂ ਕੋਲ ਆਏ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦੇ ਮਨ ਦੀ ਕਾਮਨਾ ਜਾਣ ਕੇ ਕਿ ਬਾਬਾ ਗੁਰਦਿੱਤਾ ਜੀ ਦੇ ਅੰਦਰ ਲੜਨ ਦਾ ਚਾਉ ਹੈ ਇਹਨਾਂ ਦੇ ਅੰਦਰ ਦੀ ਕਾਮਨਾ ਜਾਣ ਕੇ
ਜਬ ਲਗ ਸੋ ਨਿਸਾਰਾ ਅੰਧਕਾਰ
ਮਹਾਰਾਜ ਜੀ ਕਹਿਣ ਲੱਗੇ ਟਿੱਕਾ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਜਦੋਂ ਤੱਕ ਹਨੇਰਾ ਹੈ ਜਦੋਂ ਤੱਕ ਅੰਧਕਾਰ ਹੈ ਹਨੇਰਾ ਪਸਰਿਆ ਹੋਇਆ
ਪਰ ਅਪਰ ਨਰ ਨੈ ਪਰੇ ਚਿਨਾਰ
ਇਸ ਹਨੇਰੇ ਵਿੱਚ ਆਪਣੇ ਤੇ ਬਗਾਨੇ ਦੀ ਪਹਿਚਾਣ ਨਹੀਂ ਹੋ ਰਹੀ ਹਨੇਰਾ ਹਨੇਰੇ ਵਿੱਚ ਆਪਣੇ ਬਗਾਨੇ ਦੀ ਪਹਿਚਾਣ ਨਹੀਂ ਹੋ ਰਹੀ
ਤਬ ਲੱਗੇ ਨਗਰ ਮੈਂ ਰੋ ਫਿਰੰਤ
ਉਦੋਂ ਤੱਕ ਤੁਸੀਂ ਨਗਰ ਵਿੱਚ ਫਿਰਦੇ ਰਹੋ ਉਦੋਂ ਤੱਕ ਤੁਹਾਨੂੰ ਅੱਗੇ ਜਾ ਕੇ ਜੰਗ ਲੜਨ ਦੀ ਲੋੜ ਨਹੀਂ ਤੁਸੀਂ ਨਗਰ ਦੀਆਂ ਗਲੀਆਂ ਵਿੱਚ ਫਿਰੋ ਤਾਂ ਜੋ ਕੋਈ ਬਾਹਰੋਂ ਲੁਟੇਰਾ ਅੰਦਰ ਪਹੁੰਚੇ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਤਾਂ ਜੋ ਨਗਰ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ
ਸਵਧਾਨ ਸਭਨ ਯੋਧਾ ਕਰੰਤ
ਤੁਸੀਂ ਨਗਰ ਵਿੱਚ ਫਿਰ ਕੇ ਸਾਰੇ ਯੋਧਿਆਂ ਨੂੰ ਸਾਵਧਾਨ ਕਰੋ ਬਾਬਾ ਗੁਰਦਿੱਤਾ ਜੀ ਕੱਲੇ ਕੱਲੇ ਸੂਰਮੇ ਨੂੰ ਜਾ ਕੇ ਹੌਸਲਾ ਦਿਓ
ਹੋਏ ਪ੍ਰਾਤ ਲੈਣਾ ਤਬ ਖੇਤ ਮਾਹੇ
ਦਿਨ ਚੜੇਗਾ ਤੇ ਦਿਨ ਦੇ ਚਾਨਣੇ ਵਿੱਚ ਫਿਰ ਤੁਸੀਂ ਅੱਗੇ ਜਾ ਕੇ ਲੜਿਓ ਜੇ ਤੁਸੀਂ ਵੀ ਲੜਿਆ ਜੇ ਤੇ ਅਸੀਂ ਵੀ ਦਿਨ ਦੇ ਚਾਨਣੇ ਵਿੱਚ ਅੱਗੇ ਆ ਕੇ ਤੁਰਕਾਂ ਦੇ ਸਾਹਮਣੇ ਖਲੋ ਕੇ ਜੰਗ ਲੜਾਂਗੇ
ਕਨ ਤੁਰਕ ਆਏ ਅਤ ਪ੍ਰਾਣ ਤਾਏ
ਜਿੰਨੇ ਤੁਰਕ ਆਏ ਨੇ ਇਹਨਾਂ ਨੂੰ ਜੰਗ ਦੇ ਮੈਦਾਨ ਚ ਮਾਰਾਂਗੇ ਮੁਕਾਵਾਂਗੇ
ਇਮ ਪਿਤਾ ਬਾਕ ਕੋ ਸੀਸ ਧਾਰ
ਬਾਬਾ ਗੁਰਦਿੱਤਾ ਜੀ ਨੇ ਪਿਤਾ ਜੀ ਦਾ ਬਚਨ ਸੁਣਿਆ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਆਪਣੇ ਸਿਰ ਮੱਥੇ ਪ੍ਰਵਾਨ ਕੀਤੇ
ਐ ਚੜਿਓ ਫਿਰਤ ਸੂਰਨ ਮਜਾਰ
ਔਰ ਘੋੜੇ ਤੇ ਚੜ ਕੇ ਬਾਬਾ ਗੁਰਦਿੱਤਾ ਜੀ ਸੂਰਮਿਆਂ ਦੀ ਹੌਸਲਾ ਅਫਜਾਜੀ ਕਰਨ ਵਾਸਤੇ ਜਾਂ ਉੱਥੇ ਹੀ ਨਗਰ ਦੇ ਵਿੱਚ ਹੀ ਫਿਰਨ ਲੱਗੇ ਹਨ
ਜਿਤ ਗੋਲ ਤੁਰਕ ਕੋ ਆਏ ਜ਼ੋਰ
ਕਹਿੰਦੇ ਜਿਹੜੇ ਪਾਸਿਓ ਤੁਰਕਾਂ ਦਾ ਝੁੰਡ ਚੜ ਕੇ ਆਉਂਦਾ ਹੈ
ਤਿਤ ਜਾਤ ਸੂਰਮੇ ਦੌੜ ਦੌੜ
ਸਤਿਗੁਰਾਂ ਦੇ ਸੂਰਮੇ ਦੌੜ ਦੌੜ ਕੇ ਅੱਗੇ ਵੱਧ ਕੇ ਜਾਂਦੇ ਜਿੱਧਰੋਂ ਵੀ ਤੁਰਕਾਂ ਦਾ ਝੁੰਡ ਚੜ ਕੇ ਆਉਂਦਾ ਨਾ ਉਧਰ ਹੀ ਗੁਰੂ ਸਾਹਿਬ ਜੀ ਦੇ ਸੂਰਮੇ ਬਹਾਦਰ ਟੋਲੇ ਬੰਨ ਬੰਨ ਕੇ ਅੱਗੇ ਜਾਂਦੇ ਨੇ
ਤਜ ਤੁਪਕ ਤੁੰਡ ਕੋ ਤੋਰ ਤੋਰ
ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਤੋੜਦੇ ਜਾ ਰਹੇ ਨੇ, ਉਹਨਾਂ ਦੀਆਂ ਛਾਤੀਆਂ ਨੂੰ ਤੁਰਕਾਂ ਨੂੰ ਤੋੜਦੇ ਜਾ ਰਹੇ ਨੇ।
ਕਰ ਘੋਰ ਜੰਗ ਦੇ ਮੋਰ ਮੋਰ
ਤੇ ਘੋਰ ਜੰਗ ਕਰਕੇ ਕਈ ਤੁਰਕਾਂ ਦਾ ਮੂੰਹ ਮੋੜ ਦਿੱਤਾ। ਜਿਹੜੇ ਅੱਗੇ ਵੱਧ ਕੇ ਆ ਰਹੇ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਤੁਰਕਾਂ ਦੇ ਮੂੰਹ ਮੋੜ ਦਿੱਤੇ ਨੇ।
ਭੀਖਣ ਖਤੰਗ ਤਵ ਛੋਰ ਛੋਰ
ਤਿੱਖੇ ਤੀਰ ਕਮਾਨਾਂ ਦੇ ਚਿਲਿਆਂ ਤੇ ਚਾੜ ਚਾੜ ਕੇ ਕੰਨਾਂ ਤਾਈਂ ਖਿੱਚ ਖਿੱਚ ਕੇ ਤੀਰ ਛੱਡਦੇ ਹਨ।
ਸ਼ਤਰੂ ਸਰੀਰ ਗਨ ਫੋਰ ਫੋਰ
ਦੁਸ਼ਮਣਾਂ ਦੇ ਸਰੀਰਾਂ ਨੂੰ ਤੀਰ ਚੀਰ ਚੀਰ ਕੇ ਪਾਰ ਨਿਕਲ ਜਾਂਦੇ ਨੇ, ਕਿਉਂਕਿ ਤੁਰਕ ਬਹੁਤ ਤਾਦਾਦ ਗਿਣਤੀ ਵਿੱਚ ਸਨ। ਉਹ ਇਕੱਠੇ ਹੋ ਕੇ ਝੁੰਡ ਬਣ ਕੇ ਆ ਰਹੇ ਸੀ ਤੇ ਸਿੱਖ ਇੱਧਰ ਟਾਵੇਂ ਟਾਵੇਂ ਸਰ ਕਈ ਥਾਵਾਂ ਤੇ ਖਲੋਤੇ ਤੇ ਉਹਨਾਂ ਨੂੰ ਨਹੀਂ ਸੀ ਪਤਾ ਅੱਗੋਂ ਕਿਧਰੋਂ ਤੀਰ ਆਉਂਦੇ ਗੋਲੀਆਂ ਆਉਂਦੇ। ਉਹ ਅੰਨੇ ਵਾਹ ਟੁਰੇ ਆਉਂਦੇ ਸੀ, ਪਿਛਲੇ ਅਗਲਿਆਂ ਨੂੰ ਧੱਕਦੇ ਆਉਂਦੇ ਸੀ। ਏਦਾਂ ਕਹਿੰਦੇ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ, ਕਈਆਂ ਦੇ ਤੀਰ ਵੱਜੇ, ਕਈਆਂ ਦੀਆਂ ਛਾਤੀਆਂ ਤੀਰਾਂ ਨਾਲ ਚੀਰੀਆਂ ਗਈਆਂ।
ਕੰਨ ਤੁਰਕ ਜੇ ਲਾ ਕਾਲ ਕਾ
ਜਿਹੜੇ ਤੁਰਕ ਹੱਲਾ ਘੱਲ ਘੱਲ ਕੇ ਆਉਂਦੇ ਨੇ।
ਹੈ ਸੂਰ ਮਾਰ ਚਿਤ ਡਾਲ ਡਾਲ
ਤੇ ਕਹਿੰਦੇ ਸੂਰਮੇ ਆਉਂਦੇ ਅੱਗੇ ਵੱਧ ਵੱਧ ਕੇ ਤੇ ਇਧਰੋਂ ਸੂਰਮੇ ਅੱਗੋਂ ਤੀਰ ਚਲਾਉਂਦੇ ਗੋਲੀਆਂ ਦਾਗਦੇ। ਜਿਹੜਾ ਤੁਰਕ ਅੱਗੇ ਚੜ ਕੇ ਆਉਂਦਾ ਨੂੰ ਉਥਲ ਉਥਲ ਕੇ ਜ਼ਮੀਨ ਤੇ ਘੋੜਿਆਂ ਸਮੇਤ ਸੁੱਟਦੇ ਨੇ।
ਕਮਸਾਨ ਕਨੋ ਕਰ ਬਾਰ ਬਾਰ
ਬਾਰ ਬਾਰ ਬੜਾ ਭਾਰੀ ਘਮਾਸਾਨ ਮਚਣ ਲੱਗਾ, ਘਮਾਸਾਨ ਜੰਗ ਹੋਣ ਲੱਗਾ।
ਇਹ ਪਰੇ ਆਏ ਤਿੰਨ ਮਾਰ ਮਾਰ
ਜਿਹੜਾ ਆ ਕੇ ਪੈਂਦਾ ਮੂੰਹ ਤੋਂ ਮਾਰੋ ਮਾਰ ਕਰਦੇ ਹੀ ਆਉਂਦੇ ਨੇ, ਮਾਰ ਲੋ ਮਾਰ ਲੋ, ਇਹੀ ਆਵਾਜ਼ਾਂ ਜੰਗ ਦੇ ਮੈਦਾਨ ਚ ਸੁਣੀਆਂ ਜਾ ਰਹੀਆਂ।
ਪਰਮਾਨਕ ਛੰਦ ਤੁਫੰਗ ਛੋਰ ਛੋਰ ਕੈ
ਕਹਿੰਦੇ ਬੰਦੂਕਾਂ ਛੁੱਟ ਛੱਡ ਛੱਡ ਕੇ, ਭਾਵ ਤੋੜੇਦਾਰ ਬੰਦੂਕਾਂ ਨੇ ਉਹ ਸਿਸਤਾ ਬੰਨ ਕੇ ਕਲਾ ਦੱਬ ਕੇ ਛੱਡਦੇ ਹਨ।
ਤੰਕ ਚਾਂਪ ਜੋਰ ਕੈ
ਔਰ ਫਿਰ ਤਿੱਖੇ ਤੀਰ ਤਨਖਾਂ ਵਿੱਚ ਜੋੜ ਕੇ ਤੇ ਚਿਲਿਆਂ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਛੱਡਦੇ ਨੇ।
ਪ੍ਰਹਾਰ ਸ਼ਤਰੂ ਗੇਰ ਤੇ
ਮਾਰ ਕੇ ਤੀਰ ਤੇ ਗੋਲੀਆਂ ਦੁਸ਼ਮਣਾਂ ਨੂੰ ਸੁੱਟਦੇ ਨੇ ਧਾ ਕਰਕੇ।
ਪਰੇ ਬਿਹਾਲ ਟੇਰ ਤੇ
ਬਿਹਾਲ ਹੋਏ ਜ਼ਮੀਨ ਤੇ ਪਏ ਵੇਖਦੇ ਨੇ, ਪਾਣੀ ਮੰਗਦੇ ਨੇ ਘਾਇਲ ਹੋਏ ਜ਼ਖਮੀ ਹੋਏ।
ਤੁਰੰਗ ਅੰਗ ਭੰਗਵੇ
ਬਹੁਤ ਸਾਰੇ ਘੋੜਿਆਂ ਦੇ ਅੰਗ ਭੰਨੇ ਗਏ, ਕਈ ਘੋੜਿਆਂ ਦੇ ਮੱਥੇ ਫੁੱਟ ਗਏ, ਕਈਆਂ ਦੀਆਂ ਛਾਤੀਆਂ ਵਿੰਨੀਆਂ ਗਈਆਂ, ਕਈ ਘੋੜਿਆਂ ਦੀਆਂ ਲੱਤਾਂ ਟੁੱਟ ਗਈਆਂ, ਏਦਾਂ ਕਈ ਘੋੜਿਆਂ ਦੇ ਵੀ ਅੰਗ ਭੰਗ ਹੋ ਗਏ।
ਗ੍ਰੰਥ ਸੂਰ ਸੰਗ
ਔਰ ਸੂਰਮਿਆਂ ਦੇ ਸਮੇਤ ਹੀ ਘੋੜੇ ਜ਼ਮੀਨ ਤੇ ਡਿੱਗ ਰਹੇ। ਘੋੜਾ ਜ਼ਖਮੀ ਹੋ ਜਾਂਦਾ, ਸੂਰਮਾ ਠੀਕ ਵੀ ਹੁੰਦਾ ਤੇ ਘੋੜਾ ਡਿੱਗਦਾ ਨਾਲ ਸੂਰਮਾ ਵੀ ਘੋੜੇ ਦੇ ਨਾਲ ਡਿੱਗ ਪੈਂਦਾ, ਕਈ ਡਿੱਗਦਿਆਂ ਘੋੜਿਆਂ ਦੇ ਥੱਲੇ ਆ ਜਾਂਦੇ ਨੇ।
ਤਜੰਤ ਫੇਰ ਧਾਏ ਹੈ
ਤੇ ਕਹਿੰਦੇ ਫੇਰ ਕਈ ਘੋੜਿਆਂ ਤੋਂ ਛਾਲ ਮਾਰ ਕੇ ਦੌੜ ਕੇ ਪੈਦਲ ਲੜਦੇ ਨੇ।
ਪ੍ਰੰਤ ਇੱਕ ਆਏ ਹੈ
ਕਹਿੰਦੇ ਏਦਾਂ ਇੱਕ ਹੋ ਕੇ ਅੱਗੇ ਆ ਕੇ ਪੈਂਦੇ ਨੇ, ਲੜ ਕੇ ਵੱਧ ਕੇ ਪੈਂਦੇ ਨੇ।
ਕੁਲਾਹਲ ਹਲਾ ਹਲੀ
ਬੜਾ ਭਾਰੀ ਕੁਲਾਹਲ ਮਚਿਆ, ਹਲ ਚਲ ਮਚ ਗਈ ਹੈ ਜੰਗ ਦੇ ਮੈਦਾਨ ਦੇ ਅੰਦਰ।
ਬਲੀਨ ਮੈਂ ਚਲਾ ਚਲੇ
ਬਲੀਆਂ ਦੇ ਵਿੱਚ ਚਲਾ ਚਲੀ ਚੱਲ ਰਹੀ ਹੈ। ਬਲੀ ਸੂਰਮੇ ਇੱਕ ਦੂਜੇ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਟੋਰ ਟੋਰ ਕੇ ਵੱਧ ਰਹੇ ਨੇ।
ਜ਼ੋਰ ਪਾਏ ਆਵਤੇ
ਜ਼ੋਰ ਪਾਉਂਦੇ ਆਉਂਦੇ ਨੇ ਤੁਰਕ ਪਿਛਲੇ ਪਾਸਿਓ ਕਿ ਜਿਵੇਂ ਜਾਂਦੇ ਹੀ ਅਸੀਂ ਮਾਰ ਮੁਕਾਵਾਂਗੇ, ਪਰ ਇਹਨਾਂ ਦੇ ਜ਼ੋਰ ਦਾ ਅੱਗੇ ਕੋਈ ਜ਼ੋਰ ਨਹੀਂ ਚੱਲ ਰਿਹਾ।
ਅੰਤ ਲਾਗ ਕਾਵਤੇ
ਕਹਿੰਦੇ ਜਦੋਂ ਘਾਵ ਲੱਗਦੇ ਨੇ ਨਾ, ਜ਼ਖਮ ਲੱਗਦੇ ਨੇ, ਗੋਲੀ ਵੱਜਦੀ ਆ ਕੜਕ ਦੇ ਕੇ, ਸੜਕ ਦੇ ਕੇ ਤੀਰ ਵੱਜਦਾ, ਉੱਥੇ ਹੀ ਠਰੰਮ ਜਾਂਦੇ ਨੇ, ਉੱਥੇ ਹੀ ਖਲੋ ਜਾਂਦੇ ਨੇ, ਸਹਿਮ ਕੇ ਖਲੋ ਜਾਂਦੇ ਨੇ।
ਨਾ ਤੀਰ ਹੋਣ ਪਾਵਤੇ
ਫਿਰ ਨੀ ਨੇੜੇ ਹੋਣਾ ਪਾਉਂਦੇ। ਜੇ ਨਾਲ ਦਾ ਸੂਰਮਾ ਮਰ ਜਾਂਦਾ ਤੀਰ ਵੱਜ ਕੇ ਨਾਲ ਖੜਿਆ ਇੱਕਦਮ ਸਹਿ ਜਾਂਦਾ ਕਿ ਦੂਜਾ ਤੀਰ ਮੇਰੇ ਨਾ ਵੱਜੋ, ਪਿੱਛੇ ਹੋ ਜਾਂਦਾ, ਅੱਗੇ ਵਧਣ ਦੀ ਬਜਾਏ ਫਿਰ ਪਿੱਛੇ ਹੋਣ ਖਲੋਂਦੇ ਨੇ।
ਸੋ ਚਾਰ ਓਰ ਧਾਵਤੇ
ਏਦਾਂ ਚਾਰੇ ਪਾਸੇ ਹੀ ਦੌੜੇ ਫਿਰਦੇ ਨੇ ਕਰਤਾਰਪੁਰ ਸਾਹਿਬ ਦੇ।
ਪ੍ਰੰਤ ਹੋ ਦੇ ਕੈ
ਹਾਹਾਕਾਰ ਕਰਦਿਆਂ ਹਲਾਸ਼ੇਰੀ ਕਰਦਿਆਂ ਯਾ ਅਲੀ ਦੇ ਨਾਰੇ ਮਾਰਦਿਆਂ ਆਉਂਦੇ ਨੇ।
ਮੁਰੰਤ ਘਾਵ ਖੇ ਕੈ
ਅੱਗੋਂ ਘਾਵ ਖਾ ਕੇ ਜ਼ਖਮ ਖਾ ਕੇ ਵਾਪਸ ਮੁੜਦੇ ਹਨ।
ਬਿਲੰਤ ਕੋਪ ਧਾਰੇ
ਕਹਿੰਦੇ ਬੜੇ ਗੁੱਸੇ ਨਾਲ ਚੜ ਕੇ ਆਉਂਦੇ ਨੇ।
ਉਚਾਰ ਮਾਰ ਮਾਰੇ
ਮੂੰਹ ਤੋਂ ਮਾਰ ਲੋ ਕਰਦੇ ਆਉਂਦੇ ਨੇ।
ਲਗੈ ਤੁਫੰਗ ਤੀਰ
ਜਦਾਂ ਪਿੱਛੇ ਬੰਦ ਤੀਰ ਵੱਜਦੇ ਨੇ ਨਾ ਤੇ ਮੂੰਹ ਵਿੱਚ ਤੀਰ ਵੱਜਦੇ, ਸਰੀਰਾਂ ਤੇ ਤੀਰ ਵੱਜਦੇ ਤੇ ਪਿਛਾਂ ਆਉਂਦੇ ਨੇ ਮੂੰਹ ਮੋੜ ਕੇ।
ਗ੍ਰੰਥ ਤੀਰ ਵੀਰੇ
ਤੇ ਕਹਿੰਦੇ ਵੱਡੇ ਵੱਡੇ ਸੂਰਮਿਆਂ ਦਾ ਧੀਰਜ ਉੱਥੇ ਡਿੱਗ ਜਾਂਦਾ, ਧੀਰਜ ਡਾਵਾਂ ਡੋਲ ਹੋ ਜਾਂਦਾ, ਖਾਲਸੇ ਦੇ ਸਿੱਖਾਂ ਦੇ ਹਾਥੀ ਇਹੋ ਜਿਹੇ ਕਰੜੇ ਨੇ। ਖਾਲਸਾ ਜੀ, ਡਲਵਾਂ ਪਿੰਡ ਦੇ ਵਿੱਚ ਇੱਕ ਜੰਗ ਹੋਇਆ ਸੀ ਤਾਰਾ ਸਿੰਘ ਵਾਂ ਨਾਲ, ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਪਿੰਡ ਦੇ ਰਹਿਣ ਵਾਲੇ ਸੀ। ਇਹਨਾਂ ਤੇ ਵੀ ਤੁਰਕ ਚੜ ਕੇ ਆਏ ਇੱਕ ਵਾਰ, ਤੇ ਕਹਿੰਦੇ ਇੱਕ ਤੱਕੀ ਬੇਗ ਨਾਮ ਦਾ ਸੂਰਮਾ ਆਇਆ, ਭਾਈ ਤਾਰਾ ਸਿੰਘ ਵਾਂ ਦੇ ਨਾਲ ਜਦੋਂ ਲੜਨ ਲੱਗਾ ਤੇ ਮਿਆਨ ਚੋਂ ਤੇਗ ਕੱਢੀ ਬਾਬਾ ਤਾਰਾ ਸਿੰਘ ਵਾਂ ਨੇ, ਤੇ ਇਹਨੇ ਸਰੀਰ ਸਾਰਾ ਲੋਹੇ ਨਾਲ ਮੜਿਆ ਹੋਇਆ ਸੀ, ਇਹਦਾ ਮੂੰਹ ਵਾਲਾ ਤਾਕ ਖਾਲੀ ਸੀ। ਬਾਬਾ ਤਾਰਾ ਸਿੰਘ ਜੀ, ਸ਼ਹੀਦ ਬਾਬਾ ਤਾਰਾ ਸਿੰਘ ਜੀ ਨੇ ਉਸ ਵੇਲੇ ਆਪਣੀ ਕਿਰਪਾਨ ਦਾ ਜਿਹੜਾ ਪਿਪਲਾ ਹੁੰਦਾ ਨਾ ਅਗਲਾ, ਉਹ ਇਹਦੇ ਮੂੰਹ ਦੇ ਵਿੱਚ ਖਬੋ ਦਿੱਤਾ, ਇਹਦਾ ਮੂੰਹ ਜ਼ਖਮੀ ਹੋ ਗਿਆ। ਤੇ ਤੱਕੀ ਬੇਗ ਜਦੋਂ ਵਾਪਸ ਮੁੜਿਆ ਤੇ ਅੱਗੇ ਇੱਕ ਹੋਰ ਜਰਨੈਲ ਮਿਲਿਆ, ਕਹਿੰਦਾ ਤੱਕੀ ਬੇਗ ਨੂੰ ਮਜ਼ਾਕ ਕਰਦਿਆਂ ਮਖੌਲ ਕਰਦਿਆਂ, ਕਹਿੰਦਾ ਤੱਕੀ ਬੇਗ ਜੀ, ਪਾਨਾਂ ਦਾ ਬੀੜਾ ਚਬਦੇ ਆਉਂਦੇ ਹੋ, ਕਿੱਥੋਂ ਮਿਲਿਆ ਪਾਨਾਂ ਦਾ ਬੀੜਾ? ਤੇ ਉਹਨੇ ਵੀ ਅੱਗੋਂ ਆਖਿਆ, ਕਹਿੰਦਾ ਤਾਰਾ ਸਿੰਘ ਵਾਂ ਵੰਡਦਾ, ਜੇ ਮੈਂ ਤਾਂ ਲੈ ਆਇਆ, ਤੂੰ ਲੈਣਾ ਤੇ ਤੂੰ ਵੀ ਅੱਗੇ ਜਾ ਕੇ ਲੈ ਲੈ। ਇਹ ਖਾਲਸੇ ਦੇ ਹੱਥ ਸਨ ਜਿਨ੍ਹਾਂ ਅੱਗੇ ਤੁਰਕਾਂ ਨੂੰ ਵੀ ਭਾਜੜਾਂ ਪੈਂਦੀਆਂ ਸੀ। ਗੁਰੂ ਕੇ ਸਿੱਖਾਂ ਬਹਾਦਰਾਂ ਯੋਧਿਆਂ ਦੇ ਹੱਥ ਨੇ ਕਰੜੇ, ਗੁਰੂ ਹਰਗੋਬਿੰਦ ਸਾਹਿਬ ਦੇ ਸੂਰਮੇ ਜਦੋਂ ਲੜਦੇ ਨੇ ਤੇ ਉਸ ਵੇਲੇ ਜਿਹੜੇ ਤੁਰਕ ਨੇ ਹਾਰ ਹਾਰ ਕੇ ਡਿੱਗ ਡਿੱਗ ਕੇ ਪੈਂਦੇ ਨੇ, ਆਉਂਦੇ ਤਾਂ ਮਾਰੋ ਮਾਰ ਕਰਦੇ ਨੇ, ਜਦੋਂ ਹਥਿਆਰ ਵੱਜਦੇ ਅੱਗੋਂ, ਕਿਸੇ ਨੂੰ ਬਰਛੀ ਵੱਜਦੀ ਹੈ, ਕਿਸੇ ਨੂੰ ਭਾਲਾ ਵੱਜਦਾ, ਕਿਸੇ ਨੂੰ ਗੋਲੀ ਵੱਜਦੀ ਹੈ, ਕਿਸੇ ਨੂੰ ਤੀਰ ਵੱਜਦਾ, ਤੇ ਫਿਰ ਉੱਥੇ ਹੀ ਦੜ ਦੜ ਕਰਕੇ ਡਿੱਗਣਾ ਸ਼ੁਰੂ ਹੋ ਜਾਂਦੇ ਨੇ। ਤਾਂ ਬਹੁਤ ਸਾਰੇ ਤੁਰੰਗ ਤੇ ਸੂਰਮੇ ਜੰਗ ਦੇ ਮੈਦਾਨ ਚ ਡਿੱਗਦੇ ਜਾ ਰਹੇ ਨੇ, ਔਰ ਧੂੜ ਦੇ ਵਿੱਚ ਮਿਲ ਕੇ ਖਾਕ ਰੂਪ ਹੀ ਹੁੰਦੇ ਜਾ ਰਹੇ ਨੇ, ਧੂੜੀ ਦੇ ਵਿੱਚ ਹੀ ਮਿਲਦੇ ਜਾ ਰਹੇ ਨੇ।
ਦਿਖੰਤ ਨਾ ਅੰਧੇਰ ਮੈਂ,
ਹਨੇਰਾ ਬਹੁਤ ਜ਼ਿਆਦਾ ਤੇ ਨਜ਼ਰ ਨਹੀਂ ਆਉਂਦਾ, ਹਨੇਰੇ ਦੇ ਵਿੱਚ ਕੁਝ ਦਿਸਦਾ ਨਹੀਂ।
ਧਵਾਏ ਜੋ ਦਲੇਰ ਮੈਂ,
ਕਹਿੰਦੇ ਕਈ ਘੋੜਿਆਂ ਨੂੰ ਦੜਾਉਂਦੇ ਨੇ ਤੇ ਦੜਾਉਂਦਿਆਂ ਦੜਾਉਂਦਿਆਂ ਹੀ ਡਿੱਗ ਪੈਂਦੇ ਨੇ, ਘੋੜੇ ਦੜਾਉਂਦੇ ਨੇ ਤੇ ਹਨੇਰੇ ਚ ਦਿਸਣ ਨਾ ਕਰਕੇ ਘੋੜਿਆਂ ਦੇ ਪੈਰ ਅੱਗੇ ਜਿਹੜੇ ਸੂਰਮੇ ਜਾਂ ਘੋੜੇ ਮਰੇ ਪਏ ਨੇ ਉਹਨਾਂ ਵਿੱਚ ਚੜਦੇ ਨੇ, ਘੋੜੇ ਡਿੱਗ ਪੈਂਦੇ ਨੇ, ਉਹਨਾਂ ਘੋੜਿਆਂ ਤੋਂ ਫਿਰ ਘੋੜਿਆਂ ਤੋਂ ਜਿਹੜੇ ਸੂਰਮੇ ਨੇ ਥੱਲੇ ਡਿੱਗ ਪੈਂਦੇ, ਪਿਛਲੇ ਆਉਂਦੇ ਘੋੜੇ ਉਹਨਾਂ ਨੂੰ ਪੈਰਾਂ ਥੱਲੇ ਦਲ ਦਿੰਦੇ ਨੇ। ਏਦਾਂ ਕਈ ਤਾਂ ਘੋੜਿਆਂ ਤੋਂ ਡਿੱਗ ਡਿੱਗ ਕੇ ਹੀ ਮਰਨ ਲੱਗ ਪਏ ਹਨੇਰੇ ਕਰਕੇ,
ਗ੍ਰੰਥ ਤਾਏ ਉਪਰੇ
ਦੇ ਉੱਤੇ ਦੂਜੇ ਆ ਕੇ ਡਿੱਗ ਪੈਂਦੇ ਨੇ,
ਬਿਨਾਂ ਤੇ ਸੁਪੂਪਰੇ
ਬਿਨਾਂ ਮਾਰੇ ਹੀ ਜੰਗ ਦੇ ਵਿੱਚ ਮਾਰੇ ਜਾ ਰਹੇ, ਘੋੜਿਆਂ ਦੇ ਪੌੜਾਂ ਥੱਲੇ ਹੀ ਦਬ ਦਬ ਕੇ ਦਰੜ ਦਰੜ ਕੇ ਮਾਰੇ ਜਾ ਰਹੇ ਨੇ।
ਤੁਰੰਤ ਪਾਏ ਸੰਗ ਤੇ
ਪੈਰਾਂ ਦੇ ਨਾਲ ਦਲੇ ਜਾ ਰਹੇ ਨੇ, ਉਹਨਾਂ ਨੂੰ ਮਾਰਨਾ ਨਹੀਂ ਪੈ ਰਿਹਾ, ਬਿਨਾਂ ਮਾਰੇ ਹੀ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਨੇ।
ਬਲਾਏ ਕੈ ਤੁਰੰਗ ਤੇ
ਏਦਾਂ ਘੋੜਿਆਂ ਨੂੰ ਦੁੜਾ ਦੁੜਾ ਕੇ ਵੱਧ ਕੇ ਆਉਂਦੇ ਨੇ,
ਤੁਫੰਗ ਕੇ ਤੜਾਕ
ਕੇ ਕਹਿੰਦੇ ਬੰਦੂਕਾਂ ਦੀ ਤੜਾਕ ਦੇ ਕੇ ਆਵਾਜ਼ ਆਉਂਦੀ, ਗੋਲੀਆਂ ਚੱਲਦੀਆਂ ਨੇ,
ਖਤੰਕ ਕੇ ਸੜਾਕ
ਬੰਦੂਕ ਚੱਲਦੀ ਤੇ ਤੜਾਕ ਦੇ ਕੇ ਆਵਾਜ਼ ਆਉਂਦੀ ਹੈ, ਤੀਰ ਚੱਲਦੇ ਨੇ ਤੇ ਸੜਾਕ ਦੇ ਕੇ ਆਵਾਜ਼ ਆਉਂਦੀ, ਕਿਉਂਕਿ ਤੀਰ ਚੱਲਦਾ ਤੇ ਸੜਕ ਦੇ ਕੇ ਪਿੱਛੋਂ ਹੱਥੀ ਚਿਲਾ ਛੱਡਿਆ, ਜਦੋਂ ਚਿਲਾ ਛੱਡਿਆ ਜਾਂਦਾ ਤੇ ਫਿਰ ਉਹਦੀ ਤੰਦੀ ਚਿਰੜ ਚਿਰੜ ਕਰਕੇ ਚੱਲਦੀ ਆਵਾਜ਼ ਆਉਂਦੀ ਹੈ। ਕਹਿੰਦੇ ਤੀਰ ਦੀ ਸੜਾਕ ਦੇ ਕੇ ਆਵਾਜ਼ ਆਉਂਦੀ ਹੈ, ਬੰਦੂਕ ਦੀ ਤੜਾਕ ਦੇ ਕੇ ਆਵਾਜ਼ ਆਉਂਦੀ ਹੈ।
ਮਚਿਓ ਕਮੰਡ ਕੋਰੇ,
ਬੜਾ ਕੋਰ ਭਿਆਨਕ ਕਮੰਡ ਕਮਾਸਾਨ ਜੰਗ ਮਚਿਆ ਹੈ।
ਮਰੇ ਨਾ ਤੁੰਡ ਮੋਰੇ,
ਮਰੇ ਜਾ ਰਹੇ ਨੇ ਪਰ ਆਪਣਾ ਮੂੰਹ ਨਹੀਂ ਮੋੜਦੇ,
ਕਿਤੇ ਕਤਰਾਸ ਪਾਏ ਕੈ,
ਡਰ ਧਾਰਨ ਕਰ ਰਹੇ ਨੇ, ਕਈ ਡਰ ਗਏ ਨੇ, ਇਹੋ ਜੀ ਮਾਰ ਅੱਗੋਂ ਪੈਂਦੀ ਵੇਖ ਕੇ ਕਈਆਂ ਦੇ ਹਿਰਦੇ ਸਹਿਮ ਗਏ ਨੇ।
ਨਾ ਹੋਤ ਤਰਾਸ ਸਾਮੋ ਹੈ,
ਡਰ ਕੇ ਅੱਗੇ ਨਹੀਂ ਆਉਂਦੇ, ਸਾਮੋਹੇ ਹੋ ਕੇ ਜੰਗ ਦੇ ਮੈਦਾਨ ਵਿੱਚ ਅੱਗੇ ਨਹੀਂ ਆਉਂਦੇ, ਇੱਕ ਦੂਜੇ ਦੇ ਪਿਛਲੇ ਪਾਸੇ ਜਾ ਖਲੋਂਦੇ ਨੇ।
ਤਰੰਤੇ ਆਨ ਥਾਨ ਕੈ,
ਉਹ ਜਗ੍ਹਾ ਛੱਡ ਕੇ ਟਲ ਕੇ ਦੂਜੇ ਪਾਸੇ ਨੂੰ ਚਲੇ ਜਾਂਦੇ, ਪਿਛਲਾ ਕੋਈ ਪ੍ਰੇਰਦਾ ਵੀ ਚੱਲ ਅੱਗੇ ਚੱਲ, ਉਹ ਘੋੜਾ ਪ੍ਰੇਰ ਕੇ ਅੱਗੇ ਜਾਣ ਦੀ ਬਜਾਏ ਪੰਜ ਚਾਰ ਕਦਮ ਪਿਛਾਂ ਨੂੰ ਮੋੜ ਲੈਂਦਾ। ਕਹਿੰਦੇ ਏਦਾਂ ਜੰਗ ਦੇ ਮੈਦਾਨ ਚ ਟਲ ਟਲ ਕੇ ਵੇਖਦੇ ਨੇ।
ਪਰ ਹਾਨ ਕੈ ਗੁਮਾਨ ਕੈ,
ਔਰ ਬੜੇ ਗੁਮਾਨ ਦੇ ਵਿੱਚ, ਕਈ ਲੜਨ ਵਾਲੇ ਸੂਰਮੇ ਵੀ ਸੀ, ਉਹ ਬੜੇ ਗੁਮਾਨ ਤੇ ਹੰਕਾਰ ਵਿੱਚ ਲੜਦੇ ਨੇ।
ਵਜੇ ਜੁਝਾਊ ਬਾਦਤਾ,
ਕਹਿੰਦੇ ਜੁਝਾਊ ਵਾਜੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ, ਮਾਰੂ ਰਾਗ ਵੱਜ ਰਿਹਾ।
ਉਹ ਤੰਗ ਜੰਗ ਨਾ ਦਿੱਤਾ,
ਜੰਗ ਦੇ ਨਾਦ ਉੱਚੀ ਆਵਾਜ਼ ਵਿਚ ਸੁਣੇ ਜਾ ਰਹੇ ਨੇ।
ਪ੍ਰਚਾਰ ਵੀਰ ਆਵਤੇ
ਯੋਧੇ ਲਲਕਾਰੇ ਮਾਰਦੇ ਆ ਰਹੇ ਨੇ, ਲਲਕਾਰੇ ਮਾਰਦੇ ਇੱਕ ਦੂਜੇ ਤੇ ਆ ਰਹੇ ਨੇ।
ਮਰੈ ਤੁਫੰਗ ਕਾਵਤੇ
ਬੰਦੂਕਾਂ ਦੀਆਂ ਗੋਲੀਆਂ ਦੇ ਘਾਵਾਂ ਨਾਲ ਮਰ ਰਹੇ ਨੇ, ਡਿੱਗ ਰਹੇ ਨੇ।
ਬਿਲੰਬ ਨਾ ਲਗੰਤ
ਤੇਰੀ ਨੀ ਪੀ ਲੱਗਦੇ, ਡਿੱਗਦੇ ਜਾ ਰਹੇ ਨੇ ਧੜਾ ਧੜ ਕਰਕੇ।
ਚਟਾਪਟੀ ਜੁਝੰਤ
ਚਟਾਪਟੀ ਜੰਗ ਦੇ ਮੈਦਾਨ ਵਿਚ ਜੂਝਦੇ ਨੇ ਚਟਾਪਟੀ ਦੇ ਨਾਲ।
ਵਿਸ਼ਾਲ ਸ਼ੋਰ ਮਾਚਿਓ
ਬੜਾ ਭਿਆਨਕ ਸ਼ੋਰ ਜੰਗ ਦੇ ਮੈਦਾਨ ਚ ਮਚ ਰਿਹਾ।
ਲੋ ਸਤੂਲ ਰਾਚਿਓ
ਧਰਤੀ ਲਾਲ ਰੰਗ ਦੇ ਲਹੂ ਨਾਲ ਗਹਿ ਗੱਚ ਹੋ ਰਹੀ ਹੈ। ਸੂਰਮਿਆਂ ਦੇ ਸਰੀਰਾਂ ਵਿਚੋਂ ਖੂਨ ਪੱਕ ਪੱਕ ਕਰਕੇ ਜੰਗ ਦੇ ਮੈਦਾਨ ਚ ਜਿਵੇਂ ਫੁਹਾਰੇ ਚੱਲਦੇ ਨੇ, ਝਰਨੇ ਚੱਲਦੇ ਨੇ, ਏਦਾਂ ਪੱਕ ਪੱਕ ਕਰਕੇ ਖੂਨ ਡੁੱਲਦਾ ਤੇ ਜੰਗ ਦੇ ਮੈਦਾਨ ਦੀ ਜ਼ਮੀਨ ਉਹਦੀ ਮਿੱਟੀ ਉਹਦੀ ਧੂੜ ਸੂਰਮਿਆਂ ਦੇ ਲਹੂ ਦੇ ਲਾਲ ਰੰਗ ਨਾਲ ਗਹਿ ਗੱਚ ਹੋ ਰਹੀ ਹੈ।
ਦੋਹੇਰਾ ਇਸ ਪ੍ਰਕਾਰ ਸੰਗਰ ਮਚਿਓ ਤਿਮਰ ਜਾਮਨੀ ਮਾਏ।
ਭਿਆਨਕ ਹਨੇਰਾ, ਦੂਜਾ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਇੰਨੀ ਜ਼ਿਆਦਾ ਉੱਡ ਰਹੀ ਹੈ ਤੇ ਕਹਿੰਦੇ ਸੰਗਰ ਬੜਾ ਭਿਆਨਕ ਮਚਿਆ। ਬਹੁਤ ਜ਼ਿਆਦਾ ਹਨੇਰਾ ਤੇ ਬਹੁਤ ਜ਼ਿਆਦਾ ਧੂੜ ਕੱਟਾ ਮਿੱਟੀ ਆਕਾਸ਼ ਨੂੰ ਚੜਿਆ ਹੋਇਆ।
ਦੁਖੈ ਪਲੀ ਤੇ ਬ੍ਰਿੰਦੇ ਉਠੈ ਸ਼ਬਦ ਵੱਡ ਜਾਏ।
ਬਹੁਤ ਸਾਰੇ ਪਲੀਤੇ ਜੰਗ ਦੇ ਮੈਦਾਨ ਚ ਧੁਖ ਰਹੇ ਨੇ, ਪਲੀਤੇ ਧੁਖ ਰਹੇ ਨੇ ਤੇ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼ ਉਹ ਜੰਗ ਦੇ ਮੈਦਾਨ ਚ ਆ ਰਹੀ ਹੈ।
ਲੀਏ ਬਾਣੀ ਲੜਤ ਪਾ ਲੱਖੋ ਵੀਰ ਵਿਸ਼ਾਲ।
ਸਤਿਗੁਰਾਂ ਦਾ ਵਿਸ਼ਾਲ ਸੂਰਮਾ ਯੋਧਾ ਭਾਈ ਲੱਖੋ ਜੰਗ ਦੇ ਮੈਦਾਨ ਚ ਬੜੀ ਬਹਾਦਰੀ ਨਾਲ ਫੌਜ ਲੈ ਕੇ ਲੜ ਰਿਹਾ।
ਜਿਤ ਦਿਸ਼ ਆਵੇ ਤੋਲ ਰਿਪ ਹਨੇ ਤੁਫੰਗ ਕਰਾਲ।
ਜਿਧਰੋਂ ਤੁਰਕਾਂ ਦੀ ਫੌਜ ਚੜ ਕੇ ਆਉਂਦੀ ਹੈ ਉਧਰੋਂ ਹੀ ਭਾਈ ਸਾਹਿਬ ਭਾਈ ਲੱਖੋ ਜੀ ਜਾ ਕੇ ਵੱਧ ਕੇ ਮੁਕਾਬਲਾ ਕਰਦੇ ਨੇ। ਬੜਾ ਭਿਆਨਕ ਜੰਗ ਹੋ ਰਿਹਾ ਏ ਰਾਤ ਦਾ। ਉਹ ਜੰਗ ਦਾ ਸਾਰਾ ਦ੍ਰਿਸ਼ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ। ਅਗਲੀ ਕਥਾ ਵਿੱਚ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ।